ਦੁਨੀਆ ਪਾਂਧਨ ਮੇੜੇ ਗਾਫਲ ਤੂੰ ਦਿਸ਼ਾਲੇ ਤਾਣੇ ਜੋ ਬੀਤੀ ਤੇ ਰਹਿਣ ਝੂਰ ਦੇ ਉਹ ਨੀ ਲੋਕ ਸਿਆਣੇ ਪਿਛਲੀ ਹੋਈ ਪਿਛੇ ਨਾਲ ਬੀਤੀ ਹੁਣ ਅੱਗੇ ਵਕਤ ਸੰਭਾਲੋ ਅੱਗੇ ਸਮਝ ਚਲੋ ਨੰਦ ਲਾਲਾ ਛੱਡ ਕੇ ਖਿਆਲ ਪੁਰਾਣੇ।
ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦੀ ਬਖਸ਼ਿਸ਼ ਜੋ ਸਿੱਖ ਨੂੰ ਹੁਕਮ ਹੈ ਫਤਿਹ ਬੁਲਾਈ ਜਾਏ, ਇਸ ਲਈ ਸਾਰੀ ਸੰਗਤ ਸਭ ਤੋਂ ਪਹਿਲਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਭਗਤ ਪੱਲੇ ਦਾ ਪ੍ਰਸੰਗ ਸੁਣਾਉਣ ਲਈ ਸਾਨੂੰ ਸੰਗਤਾਂ ਨੇ ਹੁਕਮ ਦਿੱਤਾ ਹੈ, ਇਸ ਵਾਸਤੇ ਸ਼ੁਰੂ ਕਰਦਾ ਹਾਂ। ਕਹਾਣੀ ਇਉਂ ਆਰੰਭ ਹੁੰਦੀ ਹੈ ਕਿ ਅੰਮ੍ਰਿਤਸਰ ਦੀ ਬਸਤੀ ਵਿੱਚੋਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਿੱਖ ਸੇਵਕਾਂ ਦੀ ਪੁੱਤਰੀ ਦਾ ਰਿਸ਼ਤਾ ਕਿਸੇ ਢੰਗ ਨਾਲ ਕਿਸੇ ਬਹਾਨੇ ਪਿੰਡ ਬਤਾਲੇ ਹੋ ਗਿਆ। ਪਿੰਡ ਬਤਾਲਾ ਬਾਬੇ ਬਕਾਲੇ ਸਾਹਿਬ ਤੋਂ 4 ਮੀਲ ਪਹਾੜ ਦੀ ਸਾਈਡ ਉੱਤੇ ਹੈ। ਜਿਸ ਵੇਲੇ ਇਹ ਰਿਸ਼ਤਾ ਹੋਇਆ ਸੀ ਉਸ ਵੇਲੇ ਉਹ ਪੱਥਰ ਪੂਜਣ ਵਾਲਿਆਂ ਦਾ ਪਿੰਡ ਸੀ, ਸਖੀ ਸਰਵਰੀਆਂ ਦਾ ਪਿੰਡ ਸੀ, ਅੱਜ ਉਹ ਸਰਦਾਰਾਂ ਦਾ ਬਤਾਲਾ ਹੈ। ਇਹ ਸਰਦਾਰਾਂ ਦਾ ਬਤਾਲਾ ਕਿਵੇਂ ਬਣਿਆ ਅੱਜ ਦਾ ਇਤਿਹਾਸ ਸੁਣਨ ਤੋਂ ਬਾਅਦ ਹਰ ਸੱਜਣ ਇਸ ਗੱਲ ਨੂੰ ਸਮਝ ਸਕੇਗਾ। ਜਦੋਂ ਗੁਰਸਿੱਖਾਂ ਦੀ ਪੁੱਤਰੀ ਦਾ ਰਿਸ਼ਤਾ ਪੱਥਰ ਪੂਜਣ ਵਾਲਿਆਂ ਦੇ ਘਰ ਹੋ ਗਿਆ, ਇਸ ਪੱਥਰ ਪੂਜਣ ਵਾਲਿਆਂ ਦੇ ਘਰ ਸਖੀ ਸਰਵਰੀਆਂ ਦੇ ਘਰ ਇਸ ਗੁਰਸਿੱਖਾਂ ਦੀ ਪੁੱਤਰੀ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ। ਜਿਸ ਘਰ ਵਿੱਚ ਗੁਰੂ ਕੀ ਬਾਣੀ ਪੜ੍ਹੀ ਜਾਏ ਰੋਜ਼, ਉਸ ਘਰ ਵਿੱਚ 9 ਨਿਧਾਂ ਤੇ 12 ਸਿੱਧਾਂ ਵਰਤ ਜਾਂਦੀਆਂ ਨੇ। ਸਿਆਣਿਆਂ ਦਾ ਕੌਲ ਹੈ ਕਿ ਔਰਤ ਸੂਈ ਨਾਲ ਮਹਿਲ ਉਸਾਰਦੀ ਹੈ, ਔਰਤ ਸੂਈ ਨਾਲ ਇੱਟਾਂ ਨਹੀਂ ਲਾਉਂਦੀ ਮਿੱਤਰੋ, ਔਰਤ ਸੂਈ ਨਾਲ ਸੀਮਿੰਟ ਨਹੀਂ ਲਾਉਂਦੀ, ਔਰਤ ਸੂਈ ਨਾਲ ਗਾਰਾ ਨਹੀਂ ਲਾਉਂਦੀ। ਇਹਦਾ ਮਤਲਬ ਹੈ ਕਿ ਔਰਤ ਦੀ ਬਰੀਕ ਮੱਤ ਸੂਈ ਦੀ ਤਰ੍ਹਾਂ ਹੋਵੇ, ਜਿਵੇਂ ਕੈਂਚੀ ਦੇ ਫਟਿਆ ਹੋਇਆਂ ਨੂੰ ਸੂਈ ਇਕੱਠੇ ਕਰਦੀ ਹੈ। ਔਰਤ ਦੀ ਬਰੀਕ ਮੱਤ ਪਰਿਵਾਰ ਵਿੱਚ ਪਾਟਕ ਪੈਣ ਤੋਂ ਪਰਿਵਾਰ ਨੂੰ ਬਚਾ ਰੱਖੇ। ਇਸ ਗੁਰਸਿੱਖਾਂ ਦੀ ਪੁੱਤਰੀ ਨੇ ਜਦੋਂ ਬਾਣੀ ਪੜ੍ਹਨੀ ਸ਼ੁਰੂ ਕੀਤੀ, ਇਹਦੀ ਸੱਸ ਨੂੰ ਇਹਦੀ ਇਹ ਨਵੀਂ ਗੱਲ ਚੰਗੀ ਨਾ ਲੱਗੀ। 2-4 ਦਿਨ ਵੇਖਣ ਤੋਂ ਬਾਅਦ ਇਹਨੇ ਨਵੀਂ ਆਈ ਨੌ ਨੂੰ ਜਿਵੇਂ ਝਿੜਕਣਾ ਸ਼ੁਰੂ ਕੀਤਾ। ਇੱਥੋਂ ਸਾਖੀ ਆਰੰਭ ਹੁੰਦੀ ਹੈ। ਅੱਜ ਦੇ ਦੀਵਾਨ ਵਿੱਚ ਜੋਗੀ ਕਵੀਸ਼ਰ ਦਾ ਸਾਥ ਦੇ ਰਹੇ ਨੇ ਸਤਨਾਮ ਸਿੰਘ ਲੱਦੇ ਮੁੰਡੀਆ ਅਤੇ ਸਰਦਾਰਾ ਸਿੰਘ ਸ਼ੌਂਕੀ ਰੂੜੇ ਹੱਥ ਲਿਆ। ਸੁਣੋ ਇਸ ਨਵੀਂ ਆਈ ਨੌ ਸੰਤੋ ਦੀ ਸੱਸ ਇਹਨੂੰ ਕਿਵੇਂ ਝਿੜਕਾ ਦਿੰਦੀ ਹੈ, ਇਉਂ ਬੇਨਤੀ ਕੀਤੀ ਜਾ ਰਹੀ।
ਅੰਮ੍ਰਿਤ ਮਿਲੇ ਨਾ ਜ਼ਹਿਰ ਚੋਂ ਅੱਗ ਚੋਂ ਮਿਲੇ ਨਾ ਨੀਰ ਦਾਤੇ ਭੀਖ ਨੀ ਮੰਗਦੇ ਦਾਨ ਨੀ ਕਰਦੇ ਕੀਰ
ਏ ਜੀ ਸੰਤੋ ਦੀ ਸੱਸ ਕਹੇ ਖਬਰੇ ਕਿਹੜੇ ਘਰ ਤੋਂ ਆਈ ਓਪਰਿਆਂ ਵਾਂਗੂ ਤੂੰ ਸੋਝੀ ਨਹੀਂ ਕੰਮਾਂ ਵਿੱਚ ਲਾਈ
ਓਏ ਤੈਨੂੰ ਸੋਝੀ ਨਹੀਂ ਜਾਨੀ ਏ ਸਿਰ ਉੱਪਰ ਚੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਓ ਵੀ ਸੰਤੋ ਦੀ ਸੱਸ ਕਹੇ ਖਬਰੇ ਕਿਹੜੇ ਘਰ ਤੋਂ ਆਈ ਓਪਰਿਆਂ ਵਾਂਗੂ ਤੂੰ ਸੋਝੀ ਨਹੀਂ ਕੰਮਾਂ ਵੱਲ ਲਾਈ
ਓਏ ਤੈਨੂੰ ਸੋਝੀ ਨਹੀਂ ਜਾਨੀ ਏ ਸਿਰ ਉੱਪਰ ਚੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਰਿੰਦਾ ਸਖੀਆਂ ਨੂੰ ਮੰਨਦੇ ਨੇ ਕੁੜੀਏ ਸਾਡੇ ਵੱਡੇ ਵਡੇਰੇ ਜੋਤਿਆਂ ਦੇ ਆਸ਼ਿਕ ਨੇ ਕਿਉਂ ਨੀ ਗੱਲ ਮਨ ਲੱਗਦੀ ਤੇਰੇ
ਝੂਠੀ ਗੱਲ ਕਹਿੰਦੀ ਨਹੀਂ ਮਠਿਆਈ ਕਿਕਰ ਤੋਂ ਚੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਰਹਿੰਦੀ ਸੁਖ ਬਹੁਤਾ ਭੋਗੇਗੀ ਨੀ ਸੁਖ ਬਹੁਤਾ ਭੋਗੇਗੀ ਜੇ ਤੂੰ ਮੰਨ ਲੈ ਮੇਰਾ ਕਹਿਣਾ ਇਹ ਰੀਤ ਵਡੇਰਿਆਂ ਦੀ ਹਰਦਮ ਆਡਰ ਦੇ ਵਿੱਚ ਰਹਿਣਾ
ਮੈਂ ਰਹੀ ਆਗਿਆ ਚ ਬੱਚੀਏ ਗੱਲ ਕਹੀ ਨੀ ਤੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਔਖੇ ਵੀ ਹੋ ਕੇ ਤੇ ਦੁੱਖ ਨੂੰ ਖਾਣਾ ਪੈਂਦਾ ਮੋਹਰਾ ਦੁੱਖ ਨੂੰ ਖਾਣਾ ਪੈਂਦਾ ਮੋਹਰਾ ਕੋਈ ਸੇਵਾ ਕਰ ਲੈ ਨੀ ਤੇਰਾ ਦਿਓਦਿਆਂ ਵਰਗਾ ਸੋਹਰਾ
ਕਮਯਾਬ ਗਾੜੇ ਤੂੰ ਗਲਤੀ ਮੇਰੇ ਜੁੰਮੇ ਮੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਅੱਗ ਤਰਨੀ ਹੁੱਕਿਆਂ ਤੇ ਅੱਗ ਤਰਨੀ ਹੁੱਕਿਆਂ ਤੇ ਸਾਡੀ ਮੁੱਢੋਂ ਆਉਂਦੀ ਰੀਤੀ ਅਸੀਂ ਧੌਂਕਲ ਜਾਂਦੇ ਆ ਸਾਡੀ ਸਖੀਆਂ ਨਾਲ ਪ੍ਰੀਤੀ।
ਤਿੱਲੀ ਲੱਗਿਆ ਤੋਂ ਲੱਕੜੀ ਨਹੀਂ ਫੂਕਾ ਨਾਲ ਸੜਦੀ, ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ।
ਮਿਣ ਮਿਣ ਕਰਦੀ ਏ ਜਿਸ ਨੂੰ ਪੂਜੇ ਦਿਓ ਤਾਂ ਕਿਹੜਾ, ਨੂੰ ਕੈਸੀ ਮਿਲ ਗਈ ਏ ਕਰਦੇ ਲੋਕੀ ਮੈਨੂੰ ਬਖੇੜਾ।
ਪੂਜ ਜਠੇਰਾਂ ਨੂੰ ਕੋਈ ਤੂੰ ਸੋਝੀ ਕਿਉਂ ਨੀ ਫੜਦੀ, ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ।
ਮੈਂ ਅੱਡ ਕਰਦਿਆਂਗੀ ਨੀ ਮੈਂ ਅੱਡ ਕਰਦਿਆਂਗੀ, ਭੁੱਖੀ ਮਰ ਜਾਵੇਂਗੀ ਕੱਲੀ ਨੀ ਕੁੜੀਏ ਮੇਰੀ ਤਾਂ ਜੱਗ ਦੇ ਮੇਲਿਆ ਛਾਤੀ ਸੱਲੀ।
ਆਪੇ ਮੇਲੇ ਦਿੰਦੀ ਸੀ ਬੁੱਢੜੀ ਵਾਂਗ ਦੁੱਧ ਦੇ ਕਰਦੀ, ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ।
ਕਿਹੜਾ ਰਾਮ ਕੁੜੇ ਜੀਵੀ ਰਵੇ ਰਾਧਣਾ ਕਰਦੀ, ਮੈਂ ਬੜਾ ਆਖਿਆ ਏ ਪਰ ਨਹੀਂ ਤੈਨੂੰ ਸੋਝੀ ਕਰਦੀ।
ਕੱਲ ਬੁਜਲੀ ਜੋਗੀ ਨੇ ਕਿਉਂ ਨੀ ਨਿਗਾਹ ਟਿਕਾਣੇ ਖੜਦੀ, ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ।
ਇਸ ਕੁੜੀ ਨੇ ਬੜੇ ਪ੍ਰੇਮ ਨਾਲ ਆਖਿਆ, ਮਾਤਾ ਜੀ ਮੈਂ ਸਾਰੇ ਪਰਿਵਾਰ ਦੇ ਜੂਠੇ ਭਾਂਡੇ ਮਾਂਜ ਸਕਦੀ ਆ, ਪ੍ਰਸ਼ਾਦੇ ਪਕਾ ਸਕਦੀ ਆ, ਸਾਰੇ ਪਰਿਵਾਰ ਦੇ ਕੱਪੜੇ ਬਸਤਰ ਸਾਫ਼ ਕਰ ਸਕਦੀ ਆ, ਪਰ ਮਾਤਾ ਜੀ ਮੈਂ ਗੁਰੂ ਕੀ ਬਾਣੀ ਪੜਨੋਂ ਨਹੀਂ ਹਟ ਸਕਦੀ। ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ ਨਸਤਾਰੇ। ਮਾਤਾ ਜੀ ਮੈਨੂੰ ਗੁਰੂ ਕੀ ਬਾਣੀ ਪੜਨੋਂ ਨਾ ਵਰਜੋ, ਇਹ ਮੇਰੀ ਜਿੰਦ ਜਾਨ ਨਾਲ ਨਿਵੇਗੀ। ਬੁੜੜੀ ਬੜੀ ਗੁੱਸੇ ਵਿੱਚ ਆਈ, ਪ੍ਰਸ਼ਾਦੇ ਲੈ ਕੇ ਗਈ ਪਰਿਵਾਰ ਦੇ ਬਾਹਰ ਕੰਮ ਕਰਦਿਆਂ ਦੇ, ਇਹਨੇ ਪਰਿਵਾਰ ਨੂੰ ਇੰਨਾ ਸਿੱਖਿਆ ਇੰਨਾ ਤਾੜਿਆ ਇੰਨਾ ਗੁੱਸਾ ਵਿਖਾਇਆ ਭਈ ਨਵੀਂ ਆਈ ਨੂੰ ਕੁਰਾਏ ਪੈ ਗਈ ਹੈ, ਸਾਡੇ ਸਾਰੇ ਪਰਿਵਾਰ ਦਾ ਪ੍ਰੋਗਰਾਮ ਉਹ ਬਦਲ ਦੇਣਾ ਚਾਹੁੰਦੀ ਹੈ। ਅਸੀਂ ਸਖੀ ਸਰਵਰ ਦੇ ਚੇਲੇ ਅਸੀਂ ਸਖੀਆਂ ਨੂੰ ਮੰਨਦੇ ਹੋਈਏ ਤੇ ਉਹ ਗੁਰੂ ਗੁਰੂ ਕਰੀ ਜਾਏ, ਸਾਡੇ ਉਲਟ ਉਹਦਾ ਰਸਤਾ ਸਾਨੂੰ ਨਹੀਂ ਜਚੇਗਾ। ਇਹਨਾਂ ਪਰਿਵਾਰ ਨੂੰ ਚੜਾਇਆ ਇਸ ਬੁੜੜੀ ਨੇ ਕਿ ਸਾਰੇ ਪਰਿਵਾਰ ਵਾਲਿਆਂ ਸ਼ਾਮਾਂ ਨੂੰ ਬਰਾਦਰੀ ਇਕੱਠੀ ਕਰਕੇ ਇਸ ਕੁੜੀ ਨੂੰ ਸੰਤੋ ਨੂੰ ਅਤੇ ਇਹਦੇ ਪਤੀ ਨੂੰ ਪਰਿਵਾਰ ਨਾਲੋਂ ਵੱਖ ਕਰ ਦਿੱਤਾ। ਗਿਆਨੀ ਨਾਰਾਇਣ ਸਿੰਘ ਮਜੰਗਾ ਵਾਲਾ ਜੋ ਭਾਈ ਗੁਰਦਾਸ ਦੀਆਂ ਵਾਰਾਂ ਦਾ ਤਰਜਮਾ ਕਰਦਾ ਹੈ, ਸਾਖੀ ਪ੍ਰਮਾਣ ਗੁਰ ਭਗਤ ਮਾਲ ਸਟੀਕ ਵਿੱਚ ਲਿਖਦਾ ਕਿ ਇੱਕ ਡੰਗਰਾਂ ਵਾਲਾ ਕੋਠਾ ਇਹਨਾਂ ਨੂੰ ਦੋਵਾਂ ਜੀਆਂ ਨੂੰ ਦਿੱਤਾ। ਇਹ ਦੋਵੇਂ ਜੀ ਗੁਰੂ ਕੀ ਬਾਣੀ ਵਿੱਚ ਜੁੱਟ ਗਏ। ਜਿਸ ਘਰ ਵਿੱਚ ਗੁਰੂ ਕੀ ਬਾਣੀ ਦਾ ਪ੍ਰਵੇਸ਼ ਹੋਵੇ ਉੱਥੇ ਸਿਆਣੇ ਕਹਿੰਦੇ ਨੇ ਕੋਈ ਘਾਟਾ ਨਹੀਂ ਰਹਿੰਦਾ। ਅਜੇ 2 ਸਾਲ ਹੋਏ ਸੀ ਘਰਦਿਆਂ ਨਾਲੋਂ ਅੱਡ ਹੋਇਆ, ਇਹ ਸੰਤੀ ਦੀ ਕੁੱਖ ਨੂੰ ਸਤਿਗੁਰਾਂ ਭਾਗ ਲਾਇਆ ਤੇ ਇੱਕ ਪੁੱਤਰ ਦੀ ਦਾਤ ਬਖਸ਼ ਦਿੱਤੀ। ਜਿਹੜੇ ਘਰ ਵਿੱਚ ਪੁੱਤਰ ਆ ਜਾਏ ਉੱਥੇ ਸਾਰੀਆਂ ਖੁਸ਼ੀਆਂ ਆ ਜਾਂਦੀਆਂ ਨੇ, ਜਿਸ ਘਰ ਵਿੱਚ ਪੁੱਤਰ ਨਾ ਹੋਵੇ ਉੱਥੇ ਕੋਈ ਖੁਸ਼ੀ ਨਹੀਂ ਹੁੰਦੀ। ਟਰੈਕਟਰ ਹੋਣ, ਮਾਇਆ ਹੋਵੇ, ਗੱਡੀਆਂ ਹੋਣ, ਜ਼ਮੀਨ ਹੋਵੇ, ਪਰ ਉਹ ਕਿਸੇ ਕੰਮ ਨਹੀਂ ਜੇ ਉਸ ਘਰ ਵਿੱਚ ਪੁੱਤਰ ਨਾ ਖੇਡਦਾ ਹੋਵੇ। ਜਿਸ ਘਰ ਦੀਵਾ ਨਾ ਬਲੇ, ਬਾਲ ਨਾ ਖੇਡੇ ਬਾਲ, ਉਸ ਨੂੰ ਰਾਜਾ ਕੀ ਡੰਨੇ, ਉਹ ਡੰਨ ਦਿੱਤਾ ਕਰਤਾਰ। ਨੈਬ ਕੋਟੀਏਦਾਰ ਕਾਟ ਗੱਜ ਗੱਜ ਕੇ ਕਹਿੰਦਾ ਰੱਸੀਆਂ ਧਰ ਕੇ ਵੰਡਣਗੇ ਔਂਤਰ ਗਿਆਂ ਦੇ ਥਾਂ। ਰਾਜੇ ਮਹਾਰਾਜਿਆਂ ਨੂੰ ਵੀ ਪੁੱਤਰਾਂ ਦੀ ਹੌਂਦ ਜਿਹੜੀ ਹੈ, ਪੁੱਤਰਾਂ ਦੀ ਅਣਹੌਂਦ ਜਿਹੜੀ ਹੈ ਉਹ ਸਤਾਇਆ ਕਰਦੀ ਹੈ। ਜਦੋਂ ਪੁੱਤਰ ਦੀ ਦਾਤ ਭਗਵਾਨ ਨੇ ਇਹਨਾਂ ਨੂੰ ਬਖਸ਼ ਦਿੱਤੀ, ਇਹ ਪੁੱਤਰ ਦੀ ਸੇਵਾ ਵਿੱਚ ਜੁੱਟ ਗਏ, ਗੁਰੂ ਕੀ ਬਾਣੀ ਪੜੀ ਜਾ ਰਹੇ ਨੇ। ਪਰ ਪੱਲਾ ਅਜੇ ਬਾਲਕ ਸੀ, ਅਕਾਲ ਪੁਰਖ ਨੂੰ ਇਹਦਾ ਪਿਤਾ ਪਿਆਰਾ ਹੋ ਗਿਆ। ਜਦੋਂ ਇਹਦਾ ਪਿਤਾ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ, ਚਲਾਣਾ ਕਰ ਗਿਆ, ਸੰਤੀ ਉੱਤੇ ਬਿਪਤਾ ਦੇ ਪਹਾੜ ਟੁੱਟ ਪਏ। ਪਿੰਡ ਦਿਆਂ ਲੋਕਾਂ ਨੇ ਇਕੱਠੇ ਹੋ ਕੇ ਆਖਿਆ ਸੰਤੀਏ ਗੁਰੂ ਕੀ ਬਾਣੀ ਪੜ ਕੇ ਕੀ ਖਟਿਆਈ, ਅਜੇ ਵੀ ਸਾਡੇ ਪਰਿਵਾਰ ਨਾਲ ਰਲ ਜਾ, ਤੇਰੇ ਪੁੱਤਰ ਦੀ ਗਰੀਬੀ ਕੱਟ ਦਿਆਂਗੇ, 6 ਮਹੀਨਿਆਂ ਪਿੱਛੋਂ ਫਸਲ ਦੀ ਫਸਲ ਅਗਰਾਹੀ ਕਰਕੇ ਤੇਰੇ ਘਰ ਸੁੱਟ ਦਿਆ ਕਰਾਂਗੇ, ਪਰ ਤੂੰ ਗੁਰੂ ਕੀ ਬਾਣੀ ਪੜਨੋਂ ਹਟ ਜਾ, ਸਖੀ ਸਰਵਰ ਦੀ ਚੇਲੀ ਬਣ ਜਾ। ਇਹਨੇ ਪਿੰਡ ਵਾਲਿਆਂ ਨੂੰ ਬੜੇ ਪਿਆਰ ਨਾਲ ਕਿਹਾ, ਸੰਤੀ ਨੇ ਪਿੰਡ ਵਾਲਿਓ ਤੁਹਾਡਾ ਧੰਨਵਾਦ ਕਰਦੀ ਹਾਂ, ਤੁਹਾਡਾ ਸ਼ੁਕਰ ਗੁਜ਼ਾਰ ਕਰਦੀ ਹਾਂ, ਤੁਸੀਂ ਮੇਰੇ ਤੇ ਪਰਉਪਕਾਰ ਕਰਨ ਲਈ ਵਿਉਂਤ ਬਣਾਈ ਹੈ, ਪਰ ਮੈਂ ਬਾਣੀ ਪੜਨੋਂ ਨਹੀਂ ਹਟ ਸਕਦੀ। ਪਿੰਡ ਵਾਲੇ ਲੋਕ ਇੰਨੇ ਗੁੱਸੇ ਹੋਏ, ਕਹਿੰਦੇ ਨਾ ਸੰਤੀ ਨੂੰ ਕੋਈ ਹਧਾਰ ਦਿਓ ਤੇ ਨਾ ਸੰਤੀ ਕੋਲੋਂ ਹਧਾਰ ਲਵੋ। ਰੁੱਸ ਕੇ ਪਿੰਡ ਵਾਲੇ ਇਉਂ ਕਹਿ ਲੋ ਕੜਾ ਪਾਣੀ ਛੇਕ ਕੇ ਪਰਿਵਾਰ ਚਲਿਆ ਗਿਆ। ਹੁਣ ਇਹ ਦੋਨੋਂ ਮਾਂ ਪੁੱਤਰ ਇਹ ਗੁਰੂ ਕੀ ਭਗਤੀ ਵਿੱਚ ਲੀਨ ਨੇ। ਲਾਮਲਿਆਂ ਪਿੰਡਾਂ ਦਾ ਪੀਣਾ ਕਤਨਾ ਕਰਕੇ ਗਿਆਨੀ ਨਾਰਾਇਣ ਸਿੰਘ ਮਜੰਗਾ ਵਾਲਾ ਲਿਖਦਾ ਕਿ ਇਸ ਬੀਬੀ ਸੰਤੀ ਨੇ ਆਪਣੇ ਪੁੱਤਰ ਦੀ ਪਾਲਣਾ ਸ਼ੁਰੂ ਕੀਤੀ ਹੈ। ਜਦੋਂ ਪਹਿਲਾਂ 18 ਸਾਲਾਂ ਦਾ ਹੋ ਗਿਆ, ਕਿਸੇ ਲਾਂਭਲੇ ਪਿੰਡੋਂ, ਸਾਖੀ ਚ ਪਿੰਡ ਦਾ ਨਾਂ ਨੀ ਲਿਖਿਆ, ਕਿਸੇ ਲਾਂਭਲੇ ਪਿੰਡੋਂ ਦੋ ਵਹਿੜ ਕੇ ਸੰਤੀ ਨੇ ਹਥਿਆਰ ਲੈ ਕੇ ਆਪਣੇ ਪੁੱਤਰ ਪੱਲੇ ਨੂੰ ਹਲ ਬਣਾ ਦਿੱਤਾ ਹੈ। ਜਦੋਂ ਪੱਲਾ ਆਪਣੇ ਪਿਤਾ ਪੁਰਖੀ ਕਾਰ ਵਿੱਚ ਹਲ ਵਾਹੁਣ ਵਿੱਚ ਜੁੱਟ ਗਿਆ, ਇੱਕ ਦਿਨ ਪੱਲਾ ਆਪਣੇ ਖੂਹ ਤੇ ਹਲ ਵਾਹ ਰਿਹਾ, ਇਹਦੇ ਪਿੰਡ ਦਾ ਸੰਗ ਪਹਾੜਾਂ ਨੂੰ ਤੁਰਿਆ ਜਾ ਰਿਹਾ ਧੌਂਕਲ ਦਾ ਟਲ ਚੁੰਮਣ ਵਾਸਤੇ। ਘਰ ਆਣ ਕੇ ਪੱਲੇ ਨੇ ਅਦਬ ਨਾਲ ਕਿਹਾ, ਮਾਤਾ ਜੀ, ਲੋਕ ਆਪਣੇ ਪੀਰ ਨੂੰ ਪਹਾੜਾਂ ਚ ਮਿਲਣ ਜਾਂਦੇ ਨੇ, ਅਸੀਂ ਆਪਣੇ ਗੁਰਦੇਵ ਨੂੰ ਕਿਸ ਦਿਨ ਮਿਲਣ ਵਾਸਤੇ ਜਾਣਾ? ਇਹਦੀ ਮਾਤਾ ਨੇ ਪ੍ਰੇਮ ਨਾਲ ਕਿਹਾ, ਬੇਟਾ, ਤੇਰਾ ਗੁਰੂ ਸੱਚਾ ਏ, ਤੇਰਾ ਗੁਰੂ ਉੱਚਾ ਏ, ਜਿਸ ਦਿਨ ਤੇਰੇ ਮਨ ਦਾ ਭਾਂਡਾ ਸਾਫ਼ ਹੋ ਗਿਆ, ਤੇਰੇ ਗੁਰੂ ਨੇ ਤੇਰੇ ਖੇਤਾਂ ਚ ਮਿਲਣ ਵਾਸਤੇ ਆਉਣਾ। ਪੱਲੇ ਦੇ ਮਨ ਵਿੱਚ ਗਿਆਨ ਹੋ ਗਿਆ, ਮੇਰਾ ਗੁਰੂ ਮੇਰੇ ਖੇਤਾਂ ਚ ਆਏਗਾ। ਕਹਿੰਦਾ, ਮਾਤਾ, ਫਿਰ ਮੈਂ ਕੀ ਰੱਖ ਕੇ ਮੱਥਾ ਟੇਕੂ? 25 ਰੁਪਈਆ, ਗੁੜ ਦੀ ਰੋੜੀ ਤੇ ਕਰੇਜਾ ਦੇ ਕੇ ਸੰਤੀ ਨੇ ਕਿਹਾ, ਬੇਟਾ, ਜਿਸ ਵੇਲੇ ਤੇਰਾ ਗੁਰੂ ਸਾਹਿਬ ਤੇਰੇ ਕੋਲ ਆਵੇ, ਆਹ ਵਸਤੂਆਂ ਰੱਖ ਕੇ ਮੱਥਾ ਟੇਕ ਦੇਈ, ਤੇ ਜਿਹੜੀ ਗੱਲ ਕਰਨੀ ਹੋਊ ਛੇਤੀ ਕਰ ਲਈ। ਤੇਰੇ ਗੁਰੂ ਸਾਹਿਬਾਂ ਨੂੰ ਕੰਮ ਬੜੇ ਨੇ, ਤੇਰੇ ਵਰਗਿਆਂ ਨੂੰ ਦਰਸ਼ਨ ਦੇ ਕੇ ਉਹਨਾਂ ਹੋਰ ਸੈਂਕੜੇ ਗਰੀਬਾਂ ਨੂੰ ਤਾਰਨਾ ਹੁੰਦਾ ਹੈ। ਇੱਕ ਦਿਨ ਪੱਲਾ ਆਪਣੇ ਖੇਤ ਵਿੱਚ ਹਲ ਵਾਹ ਰਿਹਾ, ਨਾਰੇ ਬੋਲਦ ਨੂੰ ਛਾਂਟ ਮਾਰ ਕੇ ਕਹਿੰਦਾ, ਗੁਰੂ ਆਉਣਗੇ ਤੇ ਦਰਸ ਦਿਖਾਉਣਗੇ, ਉਹ ਛੇਤੀ ਛੇਤੀ ਚੱਲ ਨਾਰਿਆ। ਹੱਥ ਕਾਰ ਵੱਲੇ ਚਿੱਤ ਯਾਰ ਵੱਲੇ, ਭਗਤ ਪੱਲਾ ਆਪਣੇ ਗੁਰੂ ਨੂੰ ਇਉਂ ਯਾਦ ਕਰਦਾ, ਗੱਲਾਂ ਨਾਰੇ ਬੋਲਦ ਨਾਲ ਕਰਦੇ।
ਹਰ ਹਰ ਨਾਮ ਜਪੰਤਿਆ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ।
ਦਿਲ ਬੁੱਝਦਾ ਦਿਲਾਂ ਦੀਆਂ ਰਮਜਾਂ, ਭਾਈ ਪੱਲਾ ਨਿੱਤ ਕਹਿੰਦਾ ਸੀ, ਸਾਡੇ ਦਿਲ ਦੀਆਂ ਰਮਜਾਂ ਉਹ ਬੁੱਝ ਲੂ, ਮਾਲਕ ਜੋ ਮੀਰੀ ਪੀਰੀ ਦਾ
ਉਹਨੇ ਆਪਦੀਆਂ ਭਗਤਾਂ ਨੂੰ ਤਾਰ ਦੇ, ਕਈਆਂ ਤੋਂ ਸੁਣੀ ਗੱਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਦਿਲ ਬੁੱਝਦਾ ਦਿਲਾਂ ਦੀਆਂ ਰਮਜਾਂ, ਭਾਈ ਪੱਲਾ ਨਿੱਤ ਕਹਿੰਦਾ ਸੀ, ਸਾਡੇ ਦਿਲ ਦੀਆਂ ਰਮਜਾਂ ਉਹ ਬੁੱਝ ਲੂ, ਮਾਲਕ ਜੋ ਮੀਰੀ ਪੀਰੀ ਦਾ
ਉਹਨੇ ਆਪਦੇ ਭਗਤਾਂ ਨੂੰ ਤਾਰ ਦੇ, ਕਈਆਂ ਨੂੰ ਸੁਣੀ ਗੱਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਜਿਹੜੇ ਕਰਦੇ ਨੇ ਨੇਕ ਕਮਾਈ, ਆਖਦੇ ਨੇ ਫਲ ਲੱਗਦਾ ਓਏ, ਜਿਹੜੇ ਪੂਜਦੇ ਗੁਰਾਂ ਨੂੰ ਸੱਚੇ ਦਿਲ ਤੋਂ, ਉਹਨਾਂ ਕੋਲ ਆਪ ਪੁੱਜਦੇ।
ਸਾਨੂੰ ਆਣ ਕੇ ਦੇਣ ਦੀਦਾਰੇ, ਬਿਨਾਂ ਦੇ ਹੁਣ ਪਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਰਾਗ ਗਾਉਂਦੀਆਂ ਤੇਰੀਆਂ ਟੱਲੀਆਂ, ਖੁਰ ਤੇਰੇ ਮੋਤੀ ਬੀਜ ਦੇ ਓਏ ਰੱਜੇ, ਧਰਤੀ ਜਿੱਥੋਂ ਦੀ ਲੰਘ ਜਾਵੇ, ਦੁਨੀਆਂ ਦੀ ਭੁੱਖ ਮਿਟ ਜਾਏ।
ਨਾਲੇ ਅੰਨ ਦੇ ਸਾਰਾ ਘਰ ਭਰ ਦੇ, ਗਲਾਂ ਨੂੰ ਪਾਈਏ ਠੱਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਕਹਿੰਦਾ, ਕਰ ਦਰਸ਼ਨ ਤਰੇਗਾ ਤੂੰ ਵੀ, ਹਲਾ ਕੋਲ ਜਦੋਂ ਪੁੱਜ ਗਏ ਗੁਰੂ, ਆਪਣਾ ਵੇਖ ਲਈ ਤੂੰ ਵੀ, ਉਹ ਸੋਹਣਿਆਂ ਦਾ ਸੁਲਤਾਨ ਹੈ।
ਸਾਡੇ ਦਿਲਾਂ ਦੀਆਂ ਭੁੱਖਾਂ ਲਗੂਣਗੇ, ਤੂੰ ਖੱਟ ਲਵੀ ਭਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਜਿਹੜਾ ਪਹਿਨਦਾ ਏ ਦੋ ਤਲਵਾਰਾਂ, ਨੀਲੇ ਦਾ ਸਵਾਰ ਨਾ ਹਰਿਆ, ਓਏ ਕਦੇ ਆਉਣ ਨਾ ਉਹਨਾਂ ਨੂੰ ਹਾਰਾਂ, ਜਿਨ੍ਹਾਂ ਦੇ ਸੱਚੇ ਦਿਲ ਨਾਰਿਆ।
ਉਹ ਮੁੱਖ ਵਿੱਚ ਕਦੋਂ ਆਵੇ ਪਾਉਣਗੇ, ਸਾਡੇ ਘਰੋਂ ਜਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਤੁਸੀਂ ਵੇਖ ਲਈ ਉਹ ਗੰਗਾ ਜੀ ਦੇ ਪੁੱਤ ਨੂੰ, ਜੋ ਹੱਥ ਉੱਤੇ ਬਾਜ ਰੱਖਦਾ ਤਰ, ਜਾਂਦੇ ਨੇ ਪੱਥਰ ਛੋ ਕੇ ਚਰਨੀ, ਦੁਖੀਆਂ ਦਾ ਉਹ ਹੈ ਆਸਰਾ।
ਸਾਡੀ ਦਿਨਾਂ ਨੂੰ ਪੂਜਦੀ ਏ ਮਾਤਾ, ਆਖਦੀ ਸੀ ਕੱਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਓ ਜੱਗ ਨੂੰ ਤਾਰ ਦੇ ਫਿਰ ਦੇ, ਹੁਣ ਸਾਡੇ ਕੋਲ ਆਉਣਗੇ ਜਦੋਂ
ਨਿਰਾਨੀ ਚਿਹਰਾ ਉਹਨਾਂ ਦਾ ਕਿਸੇ ਨੀ ਝਲਕ ਚੱਲਣੀ।
ਉਹ ਸਾਡੇ ਖੇਤਾਂ ਦੇ ਚਰਨ ਦੇ ਆ ਗਏ ਪਾਉਣਗੇ ਤੂੰ ਦੂਜੀ ਰਾਹ ਮੱਲ ਨਾ ਹਰਿਆ ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਕਦੇ ਆਖਦਾ ਗੁਰੂ ਜੀ ਆਵੋ ਮੈਂ ਰੱਜ ਲਾ ਦੀਦਾਰ ਕਰਕੇ ਮਿਲੋ ਆਣ ਕੇ ਬੜਾਈ ਤੇਰੇ ਹੋਇਆ ਤੁਹਾਡੀਆਂ ਉਡੀਕਾਂ ਗੁਰੂ ਜੀ।
ਜੋਗੀ ਆਖਦਾ ਹੁਣੇ ਬੈਠ ਜਾਣਗੇ ਦਿਲਾਂ ਦੇ ਸਾਰੇ ਸੱਲ ਨਾ ਹਰਿਆ ਗੁਰੂ ਆਉਣਗੇ ਤੇ ਦਰਸ਼ ਦਿਖਾਉਣਗੇ ਤੂੰ ਛੇਤੀ ਛੇਤੀ ਚੱਲ ਨਾ ਰਿਹਾ।
ਸ਼ਰਧਾ ਨਾਲ ਜੇ ਰਹੇ ਇਨਸਾਨ ਲੱਗਾ ਉਹ ਕਿਹੜਾ ਕੰਮ ਜੋ ਉਸ ਦਾ ਨਾ ਹੋਵੇ। ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ ਇੱਕ ਮਿੰਟ ਤੇ ਮਿੰਟ ਨੀ ਜੁਦਾ ਹੁੰਦਾ ਪੁੱਤ ਨਾਲੋਂ ਨਾ ਜਿਸ ਤਰ੍ਹਾਂ ਮਾਂ ਹੋਵੇ। ਉਹ ਪਾਣੀ ਪਾਈਏ ਜਿਸ ਦਰਖਤ ਨੂੰ ਨੇਕ ਦਿਲ ਨਾਲ ਠੰਡੀ ਕਿਉਂ ਨਾ ਉਸ ਦੀ ਛਾਂ ਹੋਵੇ। ਭਗਤ ਪੱਲਾ ਆਪਣੇ ਨਾਰੇ ਬੋਲਦ ਨਾਲ ਗੱਲਾਂ ਕਰਦਾ ਸੀ ਆਉਣਗੇ ਸਤਿਗੁਰੂ ਤੂੰ ਵੀ ਦਰਸ਼ਨ ਕਰੀ ਤੇ ਮੈਂ ਵੀ ਦਰਸ਼ਨ ਕਰੂੰਗਾ। ਛੇਵੇਂ ਪਾਤਸ਼ਾਹ ਮਹਾਰਾਜ ਅਕਾਲ ਤਖ਼ਤ ਦੇ ਸਾਹਮਣੇ ਉੱਠੇ ਕਹਿੰਦੇ ਉਹ ਭਾਈ ਬਿਧੀ ਚੰਦਾ ਉਹ ਬਹਾਦਰ ਬਿਧੀ ਚੰਦਾ ਇੱਕ ਤੇਰਾ ਭਰਾ ਯਾਦ ਕਰਦਾ ਇੱਕ ਸਿੱਖ ਸੇਵਕ ਯਾਦ ਕਰਦਾ ਚੱਲ ਉਹਨੂੰ ਮਿਲਣ ਵਾਸਤੇ ਜਾਣਾ। ਲੈ ਕੇ ਕੁਝ ਸਿੱਖ ਸਾਥੀਆਂ ਨੂੰ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੰਜ਼ਲਾ ਨੂੰ ਤੈਅ ਕਰਦੇ ਹੋਏ ਪਿੰਡ ਬਤਾਲੇ ਆਣ ਪਹੁੰਚੇ। ਬਹਾਦਰ ਬਾਬਾ ਬਿਧੀ ਚੰਦ ਸਮੇਤ ਛੇਵੇਂ ਪਾਤਸ਼ਾਹ ਮਹਾਰਾਜ ਬਤਾਲੇ ਪਿੰਡ ਆ ਪਹੁੰਚੇ ਜਿੱਥੇ ਅੱਜ ਕੱਲ ਮਸੀਤ ਤੇ ਗੁਰਦੁਆਰਾ ਇਕੱਠੇ ਨੇ ਜਿਹਨੂੰ ਪੱਤੀ ਰਾਜਪੁਰ ਆਖਿਆ ਜਾ ਰਿਹਾ। ਬਤਾਲੇ ਪਿੰਡ ਵਿੱਚ ਸਤਿਗੁਰੂ ਇੱਥੇ ਆ ਕੇ ਖਲੋਤੇ ਨੇ ਆਂਦੇ ਪਈ ਉਹ ਪਿੰਡ ਵਾਲਿਓ ਇੱਥੇ ਇੱਕ ਸਾਡਾ ਸਿੱਖ ਰਹਿੰਦਾ ਇੱਕ ਸਾਡਾ ਸੇਵਕ ਰਹਿੰਦਾ। ਪਿੰਡ ਵਾਲੇ ਗੱਲ ਸਮਝ ਗਏ ਭਈ ਇਹੋ ਹੀ ਹੋਣੇ ਨੇ ਪੱਲੇ ਦੇ ਗੁਰੂ। ਆਂਦੇ ਸੀ ਦੋਵਾਂ ਤਲਵਾਰਾਂ ਵਾਲਾ ਏ ਪੱਲੇ ਦਾ ਗੁਰੂ। ਆਂਦੇ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਸਿਰ ਤੇ ਕਲਗੀ ਰੱਖਦਾ ਇਹੋ ਹੀ ਹੋਣਾ। ਇੱਕ ਪਿੰਡ ਦਾ ਮੁਖੀ ਕਹਿੰਦਾ ਮਹਾਰਾਜ ਸਗੋਂ ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਨਹੀਂ। ਮਹਾਰਾਜ ਕਹਿਣ ਲੱਗੇ ਪਾਤਸ਼ਾਹੀ ਦਾ ਤੇ ਸਾਨੂੰ ਪਤਾ ਨਹੀਂ ਹਰਗੋਬਿੰਦ ਤੇ ਸਾਡਾ ਹੀ ਨਾਂ ਆ। ਪਿੰਡ ਵਾਲੇ ਕਹਿਣ ਲੱਗੇ ਮਹਾਰਾਜ ਪੱਲੇ ਦੇ ਗੁਰੂ ਤੁਸੀਂ ਜੇ। ਮਹਾਰਾਜ ਕਹਿਣ ਲੱਗੇ ਆਪੋ ਆਪਣੀ ਸਮਝ ਦੇ ਮੁਤਾਬਕ ਜੋ ਕੋਈ ਸਮਝਦਾ ਠੀਕ ਹੈ ਪੱਲਾ ਸਾਡਾ ਸੇਵਕ ਹੈ ਅਸੀਂ ਉਹਨੂੰ ਮਿਲਣ ਵਾਸਤੇ ਆਏ ਹਾਂ। ਪਿੰਡ ਦੇ ਲੋਕ ਕਹਿੰਦੇ ਮਹਾਰਾਜ ਜੇ ਤੇ ਪ੍ਰਸ਼ਾਦਾ ਛਕਣ ਦਾ ਪ੍ਰੋਗਰਾਮ ਹੈ ਫੇਰ ਹੋਰ ਕਿਸੇ ਕੋਲ ਜਾਓ ਪੱਲਾ ਇੰਨਾ ਗਰੀਬ ਹੈ ਭਈ ਜੇ ਰਾਤ ਖਾਣ ਨੂੰ ਲਿਆਉਂਦਾ ਕਿਤੋਂ ਤੇ ਸਵੇਰੇ ਖਾਣ ਨੂੰ ਉਹਦੇ ਘਰ ਨਹੀਂ ਹੁੰਦਾ। ਜੇ ਸਵੇਰੇ ਉਹਦੀ ਮਾਤਾ ਕਿਤੋਂ ਮੰਗ ਚੁੱਕ ਕੇ ਲਿਆਉਂਦੀ ਹੈ ਤੇ ਰਾਤ ਖਾਣ ਨੂੰ ਨਹੀਂ ਹੁੰਦਾ ਉਹ ਜੇ ਉੱਥੇ ਕਿਤੇ ਰੋਈ ਵਾਲੇ ਖੂਹ ਤੇ ਹੜ ਵਾਉਂਦਾ ਹੋਣਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਬਤਾਲੇ ਪਿੰਡ ਦੇ ਲੋਕ ਪੱਲੇ ਦੀ ਬਾਬਤ ਜਿਵੇਂ ਕਹਿ ਰਹੇ ਨੇ ਉਸ ਵੇਲੇ ਦਾ ਸੀਨ ਇਉਂ ਬੇਨਤੀ ਕੀਤਾ ਜਾ ਰਿਹਾ।
ਕੰਚ ਨੂੰ ਹੋਵੇ ਚੀਜ ਮੈਂ ਵਿਖ ਮੈਂ ਅੰਮ੍ਰਿਤ ਹੋਏ ਵਿਦਿਆ ਨਾਰੀ ਨੀਚ ਪੈ ਚਾਰੇ ਲਈਏ ਖੋਏ ਮੀਰੀ ਪੀਰੀ ਵਾਲਾ ਸਤਿਗੁਰ ਵਿੱਚ ਬਤਾਲੇ ਆਇਆ ਜਾ ਕਿੱਥੇ ਸਾਡਾ ਪਾਈ ਪੱਲਾ ਸਤਿਗੁਰ ਨੇ ਫੁਰਮਾਇਆ ਜਾ ਸਾਰੀ ਸੱਤ ਦਾ ਮੋਰੀ ਬੰਦਾ ਇਸ ਤਰ੍ਹਾਂ ਫੁਰਮਾਉਂਦਾ ਏ ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ
ਵਾਲਾ ਸਤਿਗੁਰ ਵਿੱਚ ਬਤਾਲੇ ਆਇਆ ਜਾ ਕਿੱਥੇ ਸਾਡਾ ਪਾਈ ਪੱਲਾ ਸਤਿਗੁਰ ਨੇ ਫੁਰਮਾਇਆ ਜਾ
ਸਾਰੀ ਸੱਤ ਦਾ ਮੋਰੀ ਬੰਦਾ ਇਸ ਤਰ੍ਹਾਂ ਫੁਰਮਾਉਂਦਾ ਏ ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ
ਸਾਡੀ ਤਾਂ ਕੋਈ ਗੱਲ ਨਹੀਂ ਸੁਣਦਾ ਤੁਹਾਨੂੰ ਵਾਜਾਂ ਮਾਰੇ ਓ ਅਸੀਂ ਉਸ ਨੂੰ ਛੇਕ ਛੱਡਿਆ ਆਖੀ ਜਾਂਦੇ ਸਾਰੇ ਓ
ਨਾਮ ਬੀਜ ਸੰਤੋਖ ਸੁਹਾਗਾ ਸਰਦੀ ਅਸੀਂ ਆਉਂਦਾ ਏ ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ
ਏ ਵਿੱਚ ਸਵਾਰ ਪਈਆ ਪੱਲੇ ਗੁੜ ਦੀ ਰੋੜੀ ਹੈ ਤੁਹਾਨੂੰ ਨਿਉਂਦਾ ਦੇ ਨਹੀਂ ਸਕਦਾ ਮਾਇਆ ਉਸ ਕੋਲ ਥੋੜੀ ਹੈ
ਦਿਲ ਦੇ ਮੈਲ ਦਿਹਾੜੀ ਸਾਰੀ ਕਈ ਉਸਾਰ ਕੇ ਟਾਉਂਦਾ ਏ ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ
ਜਦੋਂ ਵੀ ਟੌਂਕਲ ਜਾਈਏ ਉਹ ਸਾਡੇ ਨਾਲ ਜਾਂਦਾ ਨਹੀਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਉਸ ਦਾ ਰਾਸ਼ਨ ਖਾਂਦਾ ਨਹੀਂ
ਅਸੀਂ ਉਸ ਨੂੰ ਚਾਹੁੰਦੇ ਨਹੀਂ ਹਾਂ ਉਹ ਸਾਨੂੰ ਨਾ ਚਾਹੁੰਦਾ ਏ ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ
ਉਹਦੇ ਕੋਲ ਆਉਣ ਜਾਣ ਦਾ ਐਵੇਂ ਤੁਹਾਨੂੰ ਕਿੱਥੋਂ ਰਜਾਉਣਾ ਏ।
ਮੁੜ ਜਾਓ ਜੋ ਮਰਜ਼ੀ ਕਰ ਲੋ ਜੋ ਤੁਹਾਡੇ ਮਨ ਪਾਉਂਦਾ ਏ। ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹੜਵਾਉਂਦਾ ਏ।
ਮਾਤਾ ਉਹਦੀ ਸੰਤੀ ਜਦ ਦੀ ਸਾਡੇ ਪਿੰਡ ਵਿਆਹੀ ਏ, ਸਖੀ ਸਰਵਰ ਨੂੰ ਉਹ ਨਹੀਂ ਮੰਨਦੀ ਅਸਾਂ ਬੜੀ ਸਮਝਾਈ ਏ।
ਰੋਜ਼ ਸਵੇਰੇ ਗੁਰੂ ਗੁਰੂ ਦਾ ਉੱਥੋਂ ਆਜਾ ਆਉਂਦਾ ਏ। ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹੜਵਾਉਂਦਾ ਏ।
ਮਰ ਗਿਆ ਪਿਤਾ ਉਸ ਦਾ ਮਹੀਨੇ ਨਹੀਂ ਕਈ ਸਾਲ ਹੋਏ, ਸੱਚੀ ਜਾਣੋ ਮਾਂ ਤੇ ਪੁੱਤਰ ਹਾਲੋ ਵੀ ਬੇਹਾਲ ਹੋਏ।
ਤੜਕੇ ਉੱਠ ਕੇ ਲਾਉਂਦਾ ਫਿਰਦਾ ਨਾਨਕ ਨਾਮ ਤੇ ਆਉਂਦਾ ਏ। ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹੜਵਾਉਂਦਾ ਏ।
ਦੀਪ ਦਿਖੋਈ ਉੱਥੇ ਸਾਰੇ ਲੋਕੀ ਦੱਸਣ ਪਏ, ਸਿਦਕੀ ਸਿੱਖਦੀ ਜੀਵਨ ਸਾਖੀ ਸੁਣ ਕੇ ਚੋਜੀ ਹੱਸਣ ਪਏ।
ਜੋ ਵੀ ਤਦ ਉਹਨਾਂ ਦੀ ਸਾਖੀ ਸ਼ੌਂਕੀ ਗੁਰਮੁਖ ਗਾਉਂਦਾ ਏ। ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹੜਵਾਉਂਦਾ ਏ ਜੀ, ਬਾਹਰ ਕਿਤੇ ਹੜਵਾਉਂਦਾ ਏ।
ਛੇਵੇਂ ਪਾਤਸ਼ਾਹ ਮਹਾਰਾਜ ਹੱਸੇ, ਕਿਉਂਕਿ ਪਿੰਡ ਵਾਲੇ ਲੋਕ ਕਹਿ ਰਹੇ ਸੀ ਮਹਾਰਾਜ ਸਾਡਾ ਤਾਂ ਕੋਈ ਉਹਨਾਂ ਨਾਲ ਕੂਣ ਸਹਿਣ ਹੀ ਨਹੀਂ, ਸਾਡਾ ਤਾਂ ਕੋਈ ਉਹਨਾਂ ਨਾਲ ਲੈਣ ਦੇਣ ਹੀ ਨਹੀਂ, ਬਸ ਦੋਵੇਂ ਮਾਂ ਪੁੱਤਰ ਹੈ, ਗਰੀਬੀ ਨੂੰ ਹੰਢਾ ਰਹੇ ਨੇ, ਰਾਤ ਖਾਣ ਨੂੰ ਤੇ ਸਵੇਰੇ ਨਹੀਂ, ਸਵੇਰੇ ਹੈ ਤੇ ਰਾਤ ਨੂੰ ਨਹੀਂ। ਇੱਕ ਠੀਕ ਹੈ ਵੀ ਤੜਕੇ ਉੱਠ ਕੇ ਲੋਕਾਂ ਨੂੰ ਸੌਣ ਨਹੀਂ ਦਿੰਦੇ, ਭੌਣੀ ਖੂਹ ਦੀ ਖੜਕਾਈ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ, ਮਿਲਣਾ ਤੇ ਉਹ ਰੋਈ ਵਾਲੇ ਖੂਹ ਤੇ ਕਿਤੇ ਹੜਵਾਉਂਦਾ ਹੋਣਾ। ਮਹਾਰਾਜ ਮੁਸਕਰਾਏ, ਕਹਿਣ ਲੱਗੇ ਲੋਕ ਤਾਂ ਬਾਬੇ ਨਾਨਕ ਨੂੰ ਇੱਟਾਂ ਮਾਰਦੇ ਰਹੇ ਨੇ, ਇਹ ਸਾਡਾ ਗਰੀਬ ਸਿੱਖ ਕਿਸ ਬਾਗ ਦੀ ਮੂਲੀ ਹੈ? ਜਿਸ ਪਾਸੇ 10 ਪਈ ਸੀ ਛੇਵੇਂ ਪਾਤਸ਼ਾਹ ਮਹਾਰਾਜ, ਉਸ ਪਾਸੇ ਨੂੰ ਤੁਰੇ। ਇਧਰ ਭਗਤ ਪੱਲਾ ਹਲ ਛੱਡ ਦਿੱਤਾ, ਭਾਈ ਜੇ ਕੋਈ ਕਿਸਾਨ ਨੇਕ ਦਿਲ ਨਾਲ ਕੰਮ ਕਰੇ ਫਿਰ ਉਹਦੀ ਕੋਈ ਐਸੀ ਆਸ ਨਹੀਂ ਜਿਹੜੀ ਪੂਰੀ ਨਾ ਹੋ ਸਕੇ। ਅੰਨ ਦਾ ਦਾਤਾ ਕਿਸਾਨ ਨੂੰ ਹੀ ਆਖਿਆ ਜਾਂਦਾ, ਹੋਰ ਭਾਵੇਂ ਕੋਈ ਲੱਖਾਪਤੀ ਤੇ ਹੋ ਸਕਦਾ, ਪਰ ਅੰਨਦਾਤੇ ਦਾ ਖਿਤਾਬ ਜੱਟ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮਿਲਦਾ। ਪੱਲੇ ਨੇ ਹਲ ਛੱਡਿਆ, ਬਲਦਾਂ ਨੂੰ ਪਾਣੀ ਪਿਆਇਆ, ਛਾਵੇਂ ਪੱਠੇ ਪਾਏ ਨੇ, ਆਪ ਇਸ਼ਨਾਨ ਕੀਤਾ, ਪ੍ਰਸ਼ਾਦਾ ਛਕਿਆ ਤੇ ਸਵਰਗ ਵਰਗੀ ਤੂਤ ਦੀ ਛਾਵੇਂ ਬਹਿ ਗਿਆ। ਜੱਟਾਂ ਦਾ ਮੁੰਡਾ ਪੱਲਾ ਛੇਵੇਂ ਪਾਤਸ਼ਾਹ ਮਹਾਰਾਜ ਦਾ ਸੱਚਾ ਸੇਵਕ ਬੈਠਾ ਹੋਇਆ ਤੂਤ ਦੀ ਛਾਵੇਂ, ਅਰਲੀਆਂ ਕੱਢੀਆਂ ਨੇ ਪੰਜਾਲੀ ਚੋਂ ਮਾਰ ਕੇ ਜੂਲੇ ਦੀ ਫੱਟ ਉੱਤੇ ਛੇਵੇਂ ਪਾਤਸ਼ਾਹ ਨੂੰ ਯਾਦ ਕਰਦਾ। ਕਹਿੰਦਾ ਮਹਾਰਾਜ ਹੁਣ ਤੇ ਮਿਹਣੇ ਮਾਰਨ ਵਾਲੇ ਲੋਕ ਵੀ ਥੱਕ ਚੁੱਕੇ ਨੇ, ਹੁਣ ਤੇ ਮਿਹਣੇ ਮਾਰਨ ਵਾਲੇ ਲੋਕ ਵੀ ਹਾਰ ਚੁੱਕੇ ਨੇ, ਕੀ ਅਜੇ ਮੇਰੀ ਭਗਤੀ ਪੂਰੀ ਨਹੀਂ ਹੋਈ? ਕੀ ਅਜੇ ਮੇਰੀ ਅਰਦਾਸ ਤੁਹਾਡੀ ਦਰਗਾਹ ਤੱਕ ਪਹੁੰਚੀ ਨਹੀਂ? ਛੇਵੇਂ ਪਾਤਸ਼ਾਹ ਮਹਾਰਾਜ ਪਿੰਡੋਂ ਪੱਲੇ ਦੇ ਖੂਹ ਨੂੰ ਤੁਰੇ ਜਾ ਰਹੇ ਨੇ ਤੇ ਪੱਲਾ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਤੂਤ ਦੀ ਛਾਵੇਂ ਬੈਠਾ, ਸਵਰਗ ਵਰਗੀ ਛਾਵੇਂ ਬੈਠਾ ਜਿਵੇਂ ਯਾਦ ਕਰ ਰਿਹਾ, ਉਸ ਵਕਤ ਦੀ ਕਹਾਣੀ ਜੋਗੀ ਕਵੀਸ਼ਰ ਦੀ ਕਲਮ ਨੇ ਇਉਂ ਬਿਆਨ ਕੀਤੀ।
ਨਾ ਮੈਲਾ ਨਾ ਤੁੰਦਲਾ ਨਾ ਭਗਵਾਨ ਨਾ ਕਾਚਾ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚਾ।
ਸੁਣਿਆ ਬਥੇਰਾ ਤੇ ਅੱਖੀ ਨੀ ਵੇਖਿਆ ਤੂੰ ਦੁਨੀਆ ਨੂੰ ਤਾਰਦਾ, ਮਨ ਮਤੀਆਂ ਦੇ ਕੱਢਦਾ ਭੁਲੇਖਿਆ ਪੱਲਾ ਵਾਜਾਂ ਮਾਰਦਾ।
ਹੁੰਦੇ ਰੀਤਦਾਰ ਮੈਂ ਬਹੁਤ ਪਾਲਿਆ ਲੋਕੀ ਤਾਨੇ ਮਾਰਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਸੁਣਿਆ ਬਥੇਰਾ ਤੇ ਅੱਖੀ ਨੀ ਵੇਖਿਆ ਤੂੰ ਦੁਨੀਆ ਨੂੰ ਤਾਰਦਾ, ਮਨ ਮਤੀਆਂ ਦੇ ਕੱਢਦਾ ਭੁਲੇਖਿਆ ਪੱਲਾ ਵਾਜਾਂ ਮਾਰਦਾ।
ਹੁੰਦੇ ਰੀਤਦਾਰ ਮੈਂ ਬਹੁਤ ਪਾਲਿਆ ਲੋਕੀ ਤਾਨੇ ਮਾਰਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਦਿਨੇ ਰਾਤ ਰਹਿੰਦੀਆਂ ਉਡੀਕਾਂ ਤੇਰੀਆਂ, ਦਿਲ ਆਵੇ ਚੈਨ ਨਾ ਚਰਨੀ ਚੁਕਾਏ ਦਲੀਰੀ ਜਾਂ ਮੇਰੀਆਂ ਮਿਟਦੇ ਵੀ ਨੈਣ ਨਾ।
ਦਾਤਾ ਮੇਰਾ ਦਿਲ ਤਾਨਿਆ ਨੇ ਖਾ ਲਿਆ ਤੂੰ ਤਵੇ ਸੀਨੇ ਠਾਰ ਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਆਖਦਾ ਪੁੱਤਾਂ ਨੂੰ ਪੂਜ ਲੋਕ ਮਰੇ ਨੇ ਜਿਨ੍ਹਾਂ ਨੂੰ ਭੁਲੇਖੇ ਨੇ, ਮੈਂ ਤਾਂ ਸਹਿਬਾ ਤਰਲੇ ਬਥੇਰੇ ਕਰੇ ਨੇ ਹਾੜੇ ਕਿਸ ਲੇਖੇ ਨੇ।
ਚੱਲੀਆਂ ਮੁਸੀਬਤ ਕਹਿਟ ਜਾਲਿਆ ਤੂੰ ਮੇਰਾ ਮਾਨ ਮਾਰ ਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਕੋੜਿਆਂ ਦੇ ਕੋੜ ਤੇਰੇ ਦਰ ਤੋਂ ਹਟੇ ਹੋ ਗਏ ਸਾਧ ਚੋਰਾਂ ਤੋਂ, ਪਾਪੀਆਂ ਨੇ ਪਾਪ ਛੱਡ ਰਾਮ ਜੀ ਰੱਡੇ ਪੁੱਛਿਆ ਮੈਂ ਹੋਰਾਂ ਤੋਂ
ਆਖਦੇ ਨੇ ਜਾਂਦਾ ਨੀ ਵਗਤ ਟਾਲਿਆ ਵੀ ਦੁਖੀਏ ਪੁਕਾਰ ਦੇ ਭਾਈ ਪੱਲਾ ਅੱਖ ਮੀਰੀ ਪੀਰੀ ਵਾਲੇ ਤੂੰ ਆਣ ਕੇ ਦਿਦਾਰ ਦੇ
ਘੋੜਿਆਂ ਦੇ ਕੋੜ ਤੇਰੇ ਦਰ ਤੋਂ ਹਟੇ ਕਹਿੰਦਾ ਘੋੜਿਆਂ ਦੇ ਕੋੜ ਤੇਰੇ ਦਰ ਤੋਂ ਹਟੇ ਹੋ ਗਏ ਸਾਧ ਚੋਰਾਂ ਤੋਂ ਪਾਪੀਆਂ ਨੇ ਪਾਪ ਛੱਡ ਰਾਮ ਜੀ ਰਟੇ ਪੁੱਛ ਲਿਆ ਮੈਂ ਹੋਰਾਂ ਤੋਂ
ਸਾਗ ਦੀ ਅਗਨ ਦੇ ਰਸਿਕਾ ਟਾਲਿਆ ਦਾਦਾ ਹੋਣੀ ਟਾਰ ਦੇ ਭਾਈ ਪੱਲਾ ਅੱਖ ਮੀਰੀ ਪੀਰੀ ਵਾਲੇ ਤੂੰ ਆਣ ਕੇ ਦਿਦਾਰ ਦੇ
ਰਾਜ ਬਖਸ਼ਦਾ ਏ ਰਾਜ ਕੀਰਾਂ ਨੂੰ ਮੇਰੀ ਆਵਾਜ਼ ਨਾ ਸੁਣੇ ਭੀਖ ਤੂੰ ਮਗਾਵੇ ਛਿੰਨ ਚ ਵਜ਼ੀਰਾਂ ਨੂੰ ਮੇਰੇ ਸਾਜ ਨਾ ਸੁਣੇ
ਆਉਂਦੀ ਨੀ ਸਮਝ ਤੇਰਾ ਕੀ ਚਰਾ ਲਿਆ ਤੂੰ ਗੱਲ ਪੈਨ ਤਾਰ ਦੇ ਭਾਈ ਪੱਲਾ ਅੱਖ ਮੀਰੀ ਪੀਰੀ ਵਾਲੇ ਤੂੰ ਆਣ ਕੇ ਦਿਦਾਰ ਦੇ
ਦੂਰ ਕਰ ਲਾ ਦਿਲਾਂ ਦੀ ਭੁੱਖ ਨੂੰ ਦਰਸ ਕਰ ਰੱਜ ਲਾ ਔੜ ਲੱਗੀ ਸਾਹਿਬਾ ਜ਼ਿੰਦਗੀ ਦੇ ਰੁੱਖ ਨੂੰ ਮੈਂ ਸਾਰੇ ਪਾਪ ਕੱਜ ਲਾਂ
ਇਸੇ ਗੱਲੋਂ ਛੰਦ ਜੋਗੀ ਨੇ ਬਣਾ ਲਿਆ ਤੂੰ ਗਮੀਆਂ ਨੂੰ ਹਾਰ ਦੇ
ਭਾਈ ਪੱਲਾ ਆਖੇ ਪੀਰੀ ਪੀਰੀ ਵਾਲਿਆ ਆਣ ਕੇ ਦਿਦਾਰ ਦੇ ਨੇਕ ਦਿਲ ਨਾਲ ਜੇ ਕੋਈ ਜੱਟ ਕਮਾਈ ਕਰੇ ਤੇ ਭਗਵਾਨ ਉਹਦੀ ਗੱਲ ਸੁਣੇ ਕੋਈ ਕਿਉਂ ਨਾ ਇੱਕ ਕਹਾਣੀ ਆਉਂਦੀ ਹੈ ਕਿ ਦੋ ਭਰਾ ਸੀ ਸਕੇ ਇੱਕ ਸਾਧ ਬਣ ਗਿਆ ਇੱਕ ਜ਼ਿਮੀਂਦਾਰੇ ਵਿੱਚ ਰੁੱਝ ਗਿਆ ਜਿਹੜਾ ਸਾਧ ਬਣ ਗਿਆ ਉਹਨੇ ਬੜੀਆਂ ਪੁੱਠਿਆਂ ਸਿੱਧਿਆਂ ਲਟਕ ਕੇ ਤਪੱਸਿਆ ਕੀਤੀਆਂ ਬੜੀਆਂ ਬੜੀਆਂ ਜੜਾਵਾਂ ਵਧਾਈਆਂ ਮੇਰੇ ਦੇਸ਼ ਵਿੱਚ ਸਾਧਾਂ ਦੀ ਬੜੀ ਪੂਜਾ ਹੈ ਪਰ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਇਹ ਸਾਧ ਬਾਬਾ 12 ਸਾਲ ਭਗਤੀ ਕਰਕੇ ਜੜਾਵਾਂ ਵਧਾ ਕੇ ਜਦੋਂ ਪਿੰਡ ਆਇਆ ਪਿੰਡ ਦੀ ਜੂਹ ਵਿੱਚ ਇਹਨੇ ਬਾਰ ਬਾਰ ਡੇਰਾ ਲਾ ਲਿਆ ਸੁਨੇਹਾ ਘੱਲਿਆ ਆਪਣੇ ਗ੍ਰਿਸ਼ਤੀ ਭਰਾ ਨੂੰ ਆਓ ਤੇਰਾ ਤਪਸਵੀ ਭਰਾ ਆਇਆ ਮਿਲ ਲੈ ਇਹ ਜਦੋਂ ਗ੍ਰਿਸ਼ਤੀ ਭਰਾ ਆਪਣੇ ਬੱਚੇ ਲੈ ਕੇ ਭਰਾ ਨੂੰ ਮਿਲਣ ਵਾਸਤੇ ਗਿਆ ਧੂਣੇ ਦੇ ਕੋਲ ਸਾਰੇ ਬੈਠ ਗਏ ਸਾਧ ਕਹਿਣ ਲੱਗਾ ਵੇਖ ਓਏ ਜੱਟਾ ਮੈਂ ਬੜੀ ਸ਼ਕਤੀ ਹਾਸਲ ਕੀਤੀ ਹੈ ਬੜੀ ਪੂਜਾ ਭਗਤੀ ਕੀਤੀ ਬੜੀਆਂ ਜੜਾਵਾਂ ਵਧਾਈਆਂ ਨੇ ਇਸ ਜੱਟ ਨੇ ਗ੍ਰਿਸ਼ਤੀ ਨੇ ਇੱਕ ਡਾਂਗ ਸੁੱਟ ਦਿੱਤੀ 10 ਕਰਮਾਂ ਹਟਵੀਂ ਕਹਿੰਦਾ ਬਾਬਾ ਆਪਣੀ ਸ਼ਕਤੀ ਨਾਲ ਇਹਨੂੰ ਇੱਥੇ ਲਿਆ ਸਾਧ ਨੇ ਬੜੇ ਜੰਤਰ ਮੰਤਰ ਕੀਤੇ ਪਰ ਡਾਂਗ ਨਾ ਆਈ ਗ੍ਰਿਸ਼ਤੀ ਨੂੰ ਕਹਿੰਦਾ ਮੇਰੇ ਕੋਲ ਨਹੀਂ ਆਉਂਦੀ ਉਹ ਆਪਣੇ ਕਾਕੇ ਨੂੰ ਕਹਿੰਦਾ ਉਹ ਕੁਲਵਿੰਦਰਾ ਉਹ ਡਾਂਗ ਚੁੱਕ ਲਿਆ ਜਦੋਂ ਕਾਕੇ ਨੇ ਡਾਂਗ ਚੁੱਕ ਲਿਆਂਦੀ ਕਹਿੰਦਾ ਵੇਖੋ ਬਾਬਾ ਮੇਰੀ ਸ਼ਕਤੀ ਤੇਰੀ 12 ਸਾਲਾਂ ਦੀ ਸ਼ਕਤੀ ਡਾਂਗ ਨੀ ਚੁੱਕ ਕੇ ਲਿਆ ਸਕਦੀ ਤੇ ਮੇਰੀ ਸ਼ਕਤੀ ਨੇ ਵੇਖ ਲਾ ਡਾਂਗ 10 ਕਰਮਾਂ ਤੋਂ ਚੁੱਕ ਲਿਆਂਦੀ ਹੈ ਇਹੋ ਜਿਹੀਆਂ 10-12 ਸ਼ਕਤੀਆਂ ਮੈਂ ਪੈਦਾ ਕੀਤੀਆਂ ਨੇ ਭਾਵੇਂ ਪਿੰਡ ਦੇ ਦੂਸਰੇ ਬੰਨੇ ਕੋਈ ਚੀਜ਼ ਸੁੱਟ ਦੇ ਮੇਰੀ ਸ਼ਕਤੀ ਉਹ ਚੀਜ਼ ਚੁੱਕ ਕੇ ਲਿਆ ਸਕਦੀ ਹੈ ਸਾਧ ਦੀਆਂ ਅੱਖਾਂ ਖੁੱਲ ਗਈਆਂ ਵੀ ਸਭ ਤੋਂ ਵੱਡਾ ਭਗਤ ਵਾਕਈ ਵਾਹੀ ਕਰਨ ਵਾਲਾ ਹੋ ਸਕਦਾ ਗੁਰੂ ਨਾਨਕ ਮਹਾਰਾਜ ਨੇ ਵੀ ਵਾਹੀ ਕਰਨ ਵਾਲੇ ਨੂੰ ਹੀ ਸਭ ਤੋਂ ਵੱਡਾ ਭਗਤ ਦੱਸਿਆ ਮਨ ਹਾਲੀ ਕਲਸਾਰੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਗੁਰੂ ਨਾਨਕ ਮਹਾਰਾਜ ਵੀ ਵਾਹੀ ਕਰਨ ਵਾਲੇ ਨੂੰ ਸਤਿਕਾਰਦੇ ਨੇ ਪੱਲਾ ਵਾਹੀ ਕਰ ਰਿਹਾ 6ਵੇਂ ਪਾਤਸ਼ਾਹ ਮਹਾਰਾਜ ਇਹਦੇ ਖੂਹ ਤੇ ਪਹੁੰਚਣ ਵਾਲੇ ਨੇ ਇਹਦੀਆਂ ਅੱਖਾਂ ਬੰਦ ਨੇ ਅਰਦਾਸ ਕਰ ਰਿਹਾ 6ਵੇਂ ਪਾਤਸ਼ਾਹ ਕਿਵੇਂ ਆਏ ਕਿਵੇਂ ਮਿਲੇ ਕਿਵੇਂ ਇਹਨੂੰ ਤਾਰਿਆ ਇਸੇ ਕੈਸਟ ਦੇ ਦੂਸਰੇ ਪਾਸੇ ਸੁਣੋ ਇਉਂ ਬੇਨਤੀ ਕੀਤੀ ਜਾ ਰਹੀ ਪੱਲਾ 6ਵੇਂ ਪਾਤਸ਼ਾਹ ਮਹਾਰਾਜ ਨੂੰ ਯਾਦ ਕਰ ਰਿਹਾ ਸੀ ਹੱਥ ਜੋੜ ਕੇ ਨੈਣ ਬੰਦ ਕਰਕੇ ਅਰਦਾਸਾਂ ਕਰ ਰਿਹਾ ਸੀ ਮਹਾਰਾਜ ਹੁਣ ਤੇ ਮਿਹਣੇ ਮਾਰਨ ਵਾਲੇ ਲੋਕ ਵੀ ਥੱਕ ਗਏ ਨੇ ਕਿ ਅਜੇ ਮੇਰੀ ਭਗਤੀ ਪੂਰੀ ਨਹੀਂ ਹੋਈ ਕਿ ਅਜੇ ਮੇਰੀ ਅਰਦਾਸ ਤੇਰੀ ਦਰਗਾਹ ਵਿੱਚ ਪਹੁੰਚੀ ਨਹੀਂ 6ਵੇਂ ਪਾਤਸ਼ਾਹ ਮਹਾਰਾਜ ਬਤਾਲੇ ਪਿੰਡੋਂ ਭਗਤ ਪੱਲੇ ਦੇ ਖੂਹ ਵੱਲ ਨੂੰ ਤੁਰੇ ਜਾ ਰਹੇ ਸਨ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਪੱਲੇ ਦੇ ਖੂਹ ਤੇ ਪਹੁੰਚੇ ਅਜੇ ਪੱਲਾ ਹੱਥ ਜੋੜ ਕੇ ਉਸੇ ਤਰ੍ਹਾਂ ਅਰਦਾਸ ਵਿੱਚ ਜੁੜਿਆ ਬੈਠਾ ਸੀ ਸਤਿਗੁਰਾਂ ਆਵਾਜ਼ ਦਿੱਤੀ ਉਹ ਭਗਤ ਪੱਲਿਆ ਉਹ ਭਾਈ ਪੱਲਿਆ ਬੜੇ ਚਿਰਾਂ ਦਾ ਆਵਾਜ਼ਾਂ ਮਾਰ ਰਿਹਾ ਕਿ ਤੇਰਾ ਅਜੇ ਗਲਾ ਨਹੀਂ ਥੱਕਿਆ ਅਜੇ ਤੇਰੀ ਆਵਾਜ਼ ਥੱਕੀ ਨਹੀਂ ਅਜੇ ਤੂੰ ਮਿੰਨਤਾਂ ਕਰਦਾ ਥੱਕਿਆ ਨਹੀਂ ਤੇਰਾ ਮਨ ਨਹੀਂ ਅੱਕਿਆ 6ਵੇਂ ਪਾਤਸ਼ਾਹ ਦੀ ਆਵਾਜ਼ ਜਦੋਂ ਪੱਲੇ ਦੇ ਕੰਨੀ ਪਈ ਅੱਖਾਂ ਖੁੱਲੀਆਂ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸਿਰ ਤੇ ਕਲਗੀ ਹੱਥ ਉੱਤੇ ਬਾਜ ਗਲ ਵਿੱਚ 2 ਤਲਵਾਰਾਂ ਮੀਰੀ ਪੀਰੀ ਦਾ ਮਾਲਕ ਸੋਹਣਿਆਂ ਦਾ ਸੁਲਤਾਨ 6ਵਾਂ ਪਾਤਸ਼ਾਹ ਸਾਹਮਣੇ ਖੜਾ ਹੈ ਨਾਲ ਕੁਝ ਸਿੱਖ ਸੇਵਕ ਨੇ ਪੱਲੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਉੱਠਿਆ ਮਾਤਾ ਦਾ ਜੋ ਦਿੱਤਾ ਹੋਇਆ ਉਪਦੇਸ਼ ਸੀ ਜੋ ਦਿੱਤੀ ਹੋਈ ਸਿੱਖਿਆ ਸੀ ਉਹਦੇ ਮੁਤਾਬਕ 1.25 ਰੁਪਈਆ ਗੁੜ ਦੀ ਰੋੜੀ
ਤੇ ਰੇਜਾ ਸਤਿਗੁਰਾਂ ਦੇ ਚਰਨਾਂ ਤੇ ਰੱਖਿਆ, ਚਰਨ ਘੁੱਟ ਕੇ ਫੜ ਲਏ ਨੇ। ਮਾਤਾ ਜੀ ਦਾ ਹੁਕਮ ਸੀ ਕਿ ਛੇਵੇਂ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਦੇ ਕੇ ਚਲੇ ਜਾਣਾ, ਉਹਨਾਂ ਕੋਲ ਜ਼ਿਆਦਾ ਚਿਰ ਖਲੋਣ ਦਾ ਸਮਾਂ ਨਹੀਂ। ਛੇਵੇਂ ਪਾਤਸ਼ਾਹ ਦੇ ਚਰਨ ਭਗਤ ਪੱਲੇ ਨੇ ਪਕੜੇ ਨੇ, ਹੱਥ ਜੋੜ ਕੇ ਬੇਨਤੀਆਂ ਕਰ ਰਿਹਾ, ਮਹਾਰਾਜ ਜਿੰਨਾ ਚਿਰ ਮੇਰਾ ਦਿਲ ਨਾ ਰੱਜੇ ਉਹਨਾਂ ਚਿਰ ਮੈਂ ਜਾਣ ਨਹੀਂ ਦੇਣਾ। ਮਾਤਾ ਜੀ ਕਹਿੰਦੇ ਸਨ ਤੁਹਾਨੂੰ ਕੰਮ ਬੜੇ ਨੇ, ਤੁਸੀਂ ਛੇਤੀ ਚਲੇ ਜਾਣਾ, ਪਰ ਸੱਚੇ ਪਾਤਸ਼ਾਹ ਮਹਾਰਾਜ ਜਿੰਨਾ ਚਿਰ ਮੇਰਾ ਮਨ ਨਾ ਰੱਜੇ ਉਹਨਾਂ ਚਿਰ ਮੈਂ ਤੁਹਾਨੂੰ ਜਾਣ ਨਹੀਂ ਦਿਆਂਗਾ। ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਭਗਤ ਪੱਲਾ ਇੰਨਾ ਖੁਸ਼ ਹੋਇਆ ਜਿਵੇਂ ਕਿਸੇ ਔਂਤਰੇ ਬੰਦੇ ਨੂੰ ਪੁੱਤਰ ਦੇ ਦੀਦਾਰ ਹੁੰਦੇ ਨੇ ਤੇ ਉਹ ਖੁਸ਼ ਹੁੰਦਾ ਹੈ, ਜਿਵੇਂ ਕਿਸੇ ਉਮਰ ਕੈਦੀ ਨੂੰ ਰਿਹਾਈ ਦਾ ਹੁਕਮ ਮਿਲ ਜਾਏ ਤੇ ਉਹ ਖੁਸ਼ ਹੁੰਦਾ ਹੈ। ਪੱਲਾ ਇਸ ਤਰ੍ਹਾਂ ਖੁਸ਼ ਹੋ ਰਿਹਾ ਹੈ, ਛੇਵੇਂ ਪਾਤਸ਼ਾਹ ਵੇਖ ਰਹੇ ਨੇ ਪੱਲਾ ਸਤਿਗੁਰਾਂ ਦੇ ਚਰਨ ਫੜ ਕੇ ਜਿਵੇਂ ਜੋਦੜੀਆਂ ਕਰ ਰਿਹਾ। ਉਸ ਵੇਲੇ ਦੀ ਕਹਾਣੀ ਸਤਨਾਮ ਸਿੰਘ ਅਤੇ ਸਰਦਾਰਾ ਸਿੰਘ ਸ਼ੌਂਕੀ ਬਿਆਨ ਕਰ ਰਹੇ ਨੇ, ਸੁਣੋ ਇਉਂ ਬੇਨਤੀ ਕੀਤੀ ਜਾ ਰਹੀ।
ਮਣਕਾ ਵੀ ਕੱਚ ਦਾ ਲਾਲ ਵੀ ਕੱਚ ਦਾ ਇੱਕੋ ਰੰਗ ਦੋਹਾਂ ਦਾ, ਜਾਂ ਮੁੱਲ ਪਾਇਆ ਸਰਾਫ ਨੇ ਫਰਕ ਪਿਆ ਸੈ ਕੋਹਾਂ ਦਾ।
ਇੰਨਾ ਚਿਰ ਹੋਇਆ ਜੀ ਦੱਸਾਂ ਸੁਣ ਸੱਚੀ ਸਰਕਾਰੇ, ਧੰਨ ਭਾਗ ਕੇ ਭਾਈ ਪੱਲਾ ਦਿੱਤੇ ਗੁਰਾਂ ਦੀਦਾਰੇ।
ਉਹ ਜਦ ਵੇਖਿਆ ਮਨ ਮੋਣਾ ਚਿਹਰਾ ਪਾਵ ਹਰਨ ਹੋ ਚੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਇੰਨਾ ਚਿਰ ਹੋਇਆ ਜੀ ਦੱਸਾਂ ਸੁਣ ਸੱਚੀ ਸਰਕਾਰੇ, ਧੰਨ ਭਾਗ ਕੇ ਭਾਈ ਪੱਲਾ ਦਿੱਤੇ ਗੁਰਾਂ ਦੀਦਾਰੇ।
ਉਹ ਜਦ ਵੇਖਿਆ ਮਨ ਮੋਹਣਾ ਚਿਹਰਾ ਪਾਵ ਹਰਨ ਹੋ ਚੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਆਵੋ ਆਵੋ ਦਰਸ਼ਨ ਦੇਵੋ, ਆਵੋ ਆਵੋ ਦਰਸ਼ਨ ਦੇਵੋ, ਕਹਿੰਦੇ ਲਾਗਲ ਵਹਿ ਗਿਆ ਬਿਨਾ ਸਵਾਸਾ ਚੱਲਦੀ ਫਿਰਦੀ ਖਲ ਤੇ ਅੰਮ੍ਰਿਤ ਪੈ ਗਿਆ।
ਦਿਲ ਨੇ ਆਖਿਆ ਮਨ ਦੇ ਭੋਰਾ ਅਸਲ ਟਿਕਾਣੇ ਮੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਲੋਕਾਂ ਵੇਖਿਆ ਰਾਮ ਭਗਤ ਦੇ ਛੱਡਦਾ ਫਿਰੇ ਕਿਆਰੇ, ਸਾਗ ਬਿਦਰ ਦਾ ਖਾਣ ਵਾਸਤੇ ਦਿੱਤੇ ਕ੍ਰਿਸ਼ਨ ਦੀਦਾਰੇ।
ਉਹ ਛਮਾ ਬੜੀ ਪਰਵਾਨਾ ਨੂੰ ਜੋ ਕਿਨੇ ਸਨੇਹੇ ਕੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਦਰਸ਼ਨ ਹੋਏ ਤੇ ਨੈਣਾ ਵਿੱਚੋਂ ਹੋਈ ਖੁਸ਼ੀ ਦੀ ਵਰਖਾ, ਪਿਆਰਾਂ ਦੀ ਪੂਣੀ ਨਾ ਮੁੱਕੇ ਆਖੇ ਦਿਲ ਦਾ ਚਰਖਾ।
ਉਹ ਜੋ ਪਹੁੰਚੇ ਸਤਿਗੁਰੂ ਦੇ ਘਰ ਤੱਕ ਲੋਕਾਂ ਭਾਣੇ ਚੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਕਹਿੰਦਾ ਜੀ ਕਹਿੰਦੇ ਸੀ ਲੋਕੀ ਤੇਰਾ ਗੁਰੂ ਨੀ ਆਉਣਾ, ਉਹ ਮਾੜਿਆਂ ਦਾ ਯਾਰ ਨਹੀਂ ਹੈ ਵੱਡੇ ਘਰ ਦਾ ਪ੍ਰਾਹੁਣਾ।
ਉਹ ਕਰਦੇ ਸਨ ਪੱਲੇ ਨੂੰ ਹਾਸੀ ਲੋਕੀ ਬੜੇ ਨਚੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਮੱਥੇ ਤੇ ਸਚਿਆਈ ਦਮਕੇ ਜਿਉ ਸੂਰਜ ਦੀ ਲਾਲੀ, ਗੱਲ ਕਹੀ ਹੈ ਠੀਕ ਸਿਆਣਿਆ ਅਕਲ ਬਿਨਾ ਖੂਹ ਖਾਲੀ।
ਹੁਣ ਤੋਂ ਸੇਵਾ ਹੱਦ ਮੁੱਕਦੀ ਅੱਖ ਹਰ ਇੱਕ ਗੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਜਦ ਤੱਕ ਮੇਰਾ ਦਿਲ ਨਾ ਰੱਜੇ ਮੈਂ ਜਾਣ ਨੀ ਦੇਣਾ ਸਾਈਆਂ, ਸੀ ਜਿਹੜੇ ਦਿਲ ਅਸਲੋਂ ਕਾਲੇ ਹੋ ਗਈਆਂ ਰੁਸ਼ਨਾਈਆਂ।
ਸੱਚ ਵੇਖ ਕੇ ਝੂਠੇ ਕਾਲੀ ਸਰਪੇ ਚੱਕ ਮਸੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਸਿਰ ਤੇ ਕਲਗੀ ਬਾਜ ਹੱਥ ਤੇ ਗਲ ਵਿੱਚ ਦੋ ਤਲਵਾਰਾਂ, ਗੁਰਾਂ ਦੇ ਗਲ ਵਿੱਚ ਦੋ ਤਲਵਾਰਾਂ, ਰਾਜਾ ਵੀ ਕੋਈ ਐਸਾ ਨਹੀਂ ਹੈ ਕਿਉਂ ਫੱਬਣ ਸਰਕਾਰਾਂ।
ਗੁਰੂ ਕੌਣ ਦੇ ਸਿੱਖ ਕੌਣ ਹੈ ਜੋਗੀ ਗੁਰਮੁਖ ਰੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ।
ਛੇਵੇਂ ਪਾਤਸ਼ਾਹ ਮਹਾਰਾਜ ਮੁਸਕਰਾਏ, ਕਹਿਣ ਲੱਗੇ ਉਹ ਪੱਲਿਆ, ਓਏ ਭਗਤ ਪੱਲਿਆ, ਓਏ ਪੁੱਤਰ ਪੱਲਿਆ, ਕੀ ਤੇਰਾ ਮਨ ਚਾਹੁੰਦਾ ਕਿ ਅਸੀਂ ਚਲੇ ਜਾਈਏ? ਤੂੰ ਆਂਦਾ ਛੇਤੀ ਨਾ ਚਲੇ ਜਾਇਓ। ਓਏ ਪੱਲਿਆ, ਅਸੀਂ ਤੇ ਤੇਰੇ ਘਰੋਂ ਲੰਗਰ ਛਕ ਕੇ ਜਾਣਾ, ਅਸੀਂ ਤਾਂ ਤੇਰੇ ਘਰੋਂ ਪ੍ਰਸ਼ਾਦਾ ਛਕਣ ਵਾਸਤੇ ਆਏ ਹਾਂ। ਪੱਲਾ ਬਾਗੋ ਬਾਗ ਹੋ ਗਿਆ, ਕਹਿੰਦਾ ਮੇਰੀ ਮਾਂ ਕਹਿੰਦੀ ਸੀ ਕਿ ਛੇਵੇਂ ਪਾਤਸ਼ਾਹ ਨੂੰ ਕੰਮ ਬੜੇ ਨੇ, ਉਹਨਾਂ ਛੇਤੀ ਦਰਸ਼ਨ ਦਿਦਾਰੇ ਦੇ ਕੇ ਚਲੇ ਜਾਣਾ। ਮਾਤਾ, ਅਕਲ ਵਾਲੀ ਮਾਤਾ ਪੁੱਤਰ ਨੂੰ ਚਾਹੇ ਤੇ ਬਹਾਦਰ ਬਣਾ ਦੇਵੇ, ਮਾਤਾ ਚਾਹੇ ਤੇ ਪੁੱਤਰ ਨੂੰ ਧਰਮਾਤਮਾ ਬਣਾ ਦੇਵੇ, ਮਾਤਾ ਚਾਹੇ ਤੇ ਪੁੱਤਰ ਨੂੰ ਚੋਰ ਬਣਾ ਦੇਵੇ, ਮਾਤਾ ਚਾਹੇ ਤੇ ਭਗਤ ਬਣਾ ਦੇਵੇ, ਮਾਤਾ ਚਾਹੇ ਤੇ ਪੁੱਤਰ ਨੂੰ ਖੂਨੀ ਬਣਾ ਦੇਵੇ, ਕਿਉਂਕਿ ਬੱਚੇ ਦਾ ਪਹਿਲਾ ਮਾਸਟਰ ਪਹਿਲਾ ਗੁਰੂ ਉਹਦੀ ਮਾਤਾ ਹੀ ਹੋਇਆ ਕਰਦੀ। ਪੱਲੇ ਨੂੰ ਗਿਆਨ ਸੀ, ਮਾਤਾ ਨੇ ਸਮਝਾਇਆ ਹੋਇਆ ਸੀ, ਬੇਟਾ ਤੇਰੇ ਵਰਗੇ ਹਜ਼ਾਰਾਂ ਲੋਕ ਉਹਨੂੰ ਵਾਜਾਂ ਮਾਰਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ, ਉਹ ਸੈਂਕੜਿਆਂ ਨੂੰ ਰੋਜ਼ ਤਾਰਦੇ ਨੇ। ਅੱਜ ਕੱਲ ਵੀ ਸਾਡੀਆਂ ਮਾਵਾਂ ਕਈ ਹੈਗੀਆਂ ਕਹਿਣਗੀਆਂ ਪੁੱਤਰਾ ਬਾਹਰ ਨਾ ਨਿਕਲੀ, ਗਲੀ ਵਿੱਚ ਚੜੇਲਾ ਫਿਰਦੀਆਂ ਹੀ, ਕਿਤੇ ਤੈਨੂੰ ਢਾ ਨਾ ਲੈਣ। ਇੱਕ ਦਿਨ ਇੱਕ ਮਾਂ ਨੇ ਕਾਕਾ ਚੁੱਕਿਆ ਹੋਇਆ, ਨਾਨ ਸਟਾਪ ਬੱਸ ਆਪਣੀ ਚੱਲ ਪਈ ਤੁਰੀ ਜਾਵੇ, ਤੇ ਮਾਂ ਨੇ ਗਾੜੀ ਹੱਥ ਕੀਤਾ ਉੱਚਾ, ਲੋਕਾਂ ਆਖਿਆ ਉਹ ਡਰਾਈਵਰਾ ਪਤਾ ਨੀ ਕਿੱਡਾ ਜ਼ਰੂਰੀ ਕੰਮ ਹੋਣਾ, ਖੋਰਾ ਇਹਦਾ ਕੋਈ ਗੁਜ਼ਰ ਗਿਆ ਹੋਣਾ, ਉਹ ਤਰਲੇ ਕਰਦੀ, ਉਹ ਡਰਾਈਵਰਾ ਚੜਾ ਲਾ, ਦੁਖੀ ਦੀ ਮਦਦ ਕਰਨੀ ਚਾਹੀਦੀ ਹੈ। ਨਾਨ ਸਟਾਪ ਬੱਸ ਰੋਕ ਦਿੱਤੀ ਡਰਾਈਵਰ ਨੇ, ਕਹਿੰਦਾ ਮਾਂ ਆ ਛੇਦੀ ਨਾਲ ਚੜ ਜਾ। ਉਹ ਡਰਾਈਵਰ ਦੇ ਕੋਲ ਆਣ ਕੇ ਕਹਿੰਦੀ ਵੇ ਪੁੱਤਰਾ, ਕਹਿੰਦਾ ਦੱਸ ਮਾਂ, ਕਹਿੰਦੀ ਹਾਜ਼ਰਾ ਭੂ ਭੂ ਜਿਹਾ ਹੋ ਜਾਈ, ਮੇਰਾ ਮੁੰਡਾ ਰੋਂਦਾ। ਹੈਰਾਨੀ ਦੀ ਗੱਲ, ਕਈਆਂ ਨੂੰ ਇੰਨਾ ਵੀ ਨੀ ਪਤਾ ਵੀ ਕਿਹੜਾ ਕੰਮ ਕਿਹੜੇ ਵੇਲੇ ਕਰਨਾ ਹੁੰਦਾ। ਗੱਲ ਚੱਲੀ, ਜਿਸ ਬੱਚੇ ਦੀ ਮਾਂ ਸਿਆਣੀ ਹੋਵੇ ਉਹ ਬੱਚਾ ਤਰੱਕੀ ਬਹੁਤੀ ਕਰਦਾ, ਤੇ ਜਿਹਦੀ ਮਾਂ ਹੀ ਮਹੱਤੜ ਹੋਵੇ ਉਹ ਬੱਚਾ ਵੀ ਭਾਵੇਂ ਚੌਥੀ ਚੋਂ ਹਟ ਕੇ ਤੁਰਿਆ ਫਿਰੇ ਲੋਕਾਂ ਦੀਆਂ ਪਾਥੀਆਂ ਭਾਂਦਾ। ਹੁਣ ਪੱਲਾ ਮਾਤਾ ਦੇ ਹੁਕਮ ਮੁਤਾਬਕ ਚੱਲ ਰਿਹਾ ਸੀ, ਮਨ ਵਿੱਚ ਗਿਆਨ ਹੈ ਕਿ ਮੇਰਾ ਗੁਰੂ ਤਾਰਨਹਾਰ ਹੈ, ਮੇਰਾ ਗੁਰੂ ਸੋਹਣਿਆਂ ਦਾ ਸੁਲਤਾਨ ਹੈ, ਮਹਾਰਾਜ ਮੈਂ ਨੀ ਜਾਣ ਦੇਣਾ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਘਰੋਂ ਪ੍ਰਸ਼ਾਦਾ ਛੱਕ ਕੇ ਜਾਵਾਂਗੇ। ਉੱਠਿਆ ਪੱਲਾ, ਘੋੜੇ ਦੀਆਂ ਵਾਗਾਂ ਫੜੀਆਂ ਨੇ, ਅੱਗੇ ਅੱਗੇ ਘੋੜੇ ਦੇ ਪੱਲਾ ਤੁਰਿਆ ਆ ਰਿਹਾ। ਸਤਿਗੁਰਾਂ ਦੇ 24-25 ਸਿੱਖ ਨਾਲ ਚਲੇ ਆ ਰਹੇ ਨੇ। ਪਿੰਡ ਦੇ ਲੋਕੀ ਵੇਹਦੇ ਨੇ ਵੀ ਉਹ ਪੱਲਾ ਧਾੜ ਨੂੰ ਇਕੱਠਿਆਂ ਕਰਕੇ ਲਈ ਆਉਂਦਾ। ਹੁਣ ਆਪੋ ਵਿੱਚ ਦੀ ਗੱਲਾਂ ਕਰਦੇ ਨੇ ਵੀ ਇਹ ਧਾੜ ਲੈ ਤੇ ਆਇਆ ਇਕੱਠੀ ਕਰਕੇ, ਇਹਨਾਂ ਨੂੰ ਖਵਾਊਗਾ ਕੀ। ਇੱਕ ਦੂਸਰੇ ਨੂੰ ਕਹਿੰਦਾ ਓਏ ਗੱਲ ਹੁਣ ਬਣਨੀ ਜੇ, ਦੂਸਰਾ ਕਹਿੰਦਾ ਕਿਵੇਂ ਬਣਨੀ ਆ ਗੱਲ, ਕਹਿੰਦੇ ਹੁਣ ਪੱਲੇ ਦਾ ਪਾਜੂ ਗੁੜੂਗਾ, ਇਹਨਾਂ ਦੇ ਖਾਣ ਵਾਸਤੇ ਪੱਲੇ ਦੇ ਘਰ ਕੁਝ ਨਹੀਂ, ਹੁਣ ਇਹ ਦੋਵੇਂ ਮਾਂ ਤੇ ਪੁੱਤ ਪਿੰਡ ਵਾਲਿਆਂ ਲੋਕਾਂ ਕੋਲ ਆਉਣਗੇ ਮਿੰਨਤਾਂ ਕਰਨ ਵਾਸਤੇ, ਆਖਣਗੇ ਸਾਡਾ ਕਿਸੇ ਤਰ੍ਹਾਂ ਡੰਗ ਸਾਰ ਦਿਓ, ਸਾਨੂੰ ਅੰਨ ਦਾਣਾ ਦਿਓ, ਅਸੀਂ ਆਏ ਹੋਏ ਗੁਰੂ ਦੀ ਔਰ ਉਹਦੇ ਸਿੱਖਾਂ ਦੀ ਸੇਵਾ ਕਰੀਏ। ਇੱਕ ਬੰਦਾ ਕਹਿੰਦਾ ਓਏ ਮੌਕਾ ਬਾਰ ਬਾਰ ਹੱਥ ਨਹੀਂ ਆਉਂਦਾ, ਜਦੋਂ ਪੱਲਾ ਤੇ ਪੱਲੇ ਦੀ ਮਾਂ ਆਉਣ ਆਧਾਰ ਮੰਗਣ ਵਾਸਤੇ, ਕਿਸੇ ਨਵੇਕਲੀ ਥਾਂ ਤੇ ਬਿਠਾ ਲਵੋ। ਸਾਰਾ ਪਿੰਡ ਇੱਕ ਮੁੱਠ ਹੋ ਕੇ ਆਖੋ ਓਏ ਪੱਲਿਆ, ਉਹ ਸੰਤੀਏ ਅੱਜ ਤੋਂ ਬਾਅਦ ਤੂੰ ਗੁਰੂ ਦਾ ਨਾਂ ਲੈਣਾ ਛੱਡ ਦੇ, ਅਸੀਂ ਤੇਰਾ ਪਰਦਾ ਢੱਕ ਦਿੰਦੇ ਹਾਂ, ਅਸੀਂ ਅਨਾਜ ਇਕੱਠਾ ਕਰਕੇ ਤੇਰੇ ਗੁਰੂ ਦੇ ਛਕਣ ਲਈ ਤੇਰੇ ਘਰ ਭੇਜਦੇ ਹਾਂ, ਪਰ ਇਸ ਸ਼ਰਤ ਤੇ ਭੇਜਦੇ ਹਾਂ ਵੀ ਅੱਜ ਤੋਂ ਬਾਅਦ ਤੂੰ ਗੁਰੂ ਦਾ ਨਾਂ ਨੀ ਲੈਣਾ, ਔਰ ਅੱਜ ਤੋਂ ਬਾਅਦ ਇਸ ਆਪਣੇ ਗੁਰੂ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਾ। ਪਿੰਡ ਦੇ ਲੋਕੀ ਤਾਂ ਵਿਚਾਰਾ ਕਰ ਰਹੇ ਨੇ, ਪੱਲਾ 6ਵੇਂ ਪਾਤਸ਼ਾਹ ਮਹਾਰਾਜ ਨੂੰ ਲੈ ਕੇ ਆਪਣੇ ਘਰ ਪਹੁੰਚ ਗਿਆ। ਆਵਾਜ਼ ਦਿੱਤੀ, ਮਾਤਾ ਜੀ 6ਵੇਂ ਪਾਤਸ਼ਾਹ ਆਏ ਨੇ। ਗਿਆਨੀ ਨਰੈਣ ਸਿੰਘ ਮਜੰਗਾ ਵਾਲਾ ਕਹਿੰਦਾ ਕਿ ਆਵਾਜ਼ ਸੁਣ ਕੇ ਪੱਲੇ ਦੀ ਮਾਂ ਪਿਆਰ ਵਿੱਚ ਬੈਵਲ ਹੋਈ ਹੈ, ਇਹ ਵੇਖਿਆ ਹੀ ਨਹੀਂ ਕਿ ਗੁਰੂ ਸਾਹਿਬਾਂ ਦੇ ਨਾਲ ਫੌਜ ਕਿੰਨੀ ਕੁ ਹੈ। ਮਹਾਰਾਜ ਦੇ ਚਰਨ ਛੋਏ ਨੇ, ਵਾਪਸ ਮੁੜੀ ਹੈ, ਵਿਹੜੇ ਚ ਗਾਉਂਦੀ ਫਿਰਦੀ ਹੈ, ਹਮ ਘਰ ਸਾਜਣ ਆਏ, ਤੂੰ ਘਰ ਆਵੀਂ ਸਾਜਣਾ, ਮੈਂ ਦੇਖਾਂ ਦਰਸ਼ਨ ਤੇਰਾ। ਪੱਲਾ ਕਹਿੰਦਾ ਮਾਤਾ ਜੀ ਪ੍ਰੇਮ ਵਿੱਚ ਗੀਤ ਫਿਰ ਗਾਉਂ ਲਿਓ, ਸ਼ਬਦ ਫਿਰ ਪੜ ਲਿਓ, ਬਾਣੀ ਮੂੰਹ ਨਾਲ ਪੜੋ, ਪਰ ਹੱਥ ਨਾਲ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਭੋਜਨ ਤਿਆਰ ਕਰੋ। 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪ੍ਰਸ਼ਾਦਾ ਛਕਣਾ। ਗਿਆਨੀ ਨਾਰਾਇਣ ਸਿੰਘ ਕਹਿੰਦਾ ਕਿ ਫਿਰ ਵੀ ਸੰਤੀ ਨੇ ਇਹ ਨੀ ਵੇਖਿਆ ਕਿ ਛਕਣ ਵਾਲੇ ਕਿੰਨੇ ਕੁ ਨੇ, ਜਿੰਨਾ ਕੁ ਘਰ ਵਿੱਚ ਆਟਾ ਸੀ ਸੇਰ ਕ। ਗਿਆਨੀ ਨਾਰਾਇਣ ਸਿੰਘ ਮਜੰਗਾ ਵਾਲਾ ਕਹਿੰਦਾ ਉਹ ਪਾ ਕੇ ਪਰਾਤ ਵਿੱਚ ਆਟਾ ਤੇ ਸੰਤੀ ਗੁੰਨਣ ਲੱਗ ਗਈ ਹੈ, ਪਿੰਡ ਦੇ ਲੋਕ ਕੋਠਿਆਂ ਤੇ ਚੜੇ ਹੋਏ ਨੇ, ਵੇਖਦੇ ਨੇ ਵੀ ਆਹ ਜਿਹੜਾ ਸੇਰ ਕੇ ਆਟਾ ਸੰਤੀ ਨੇ ਗੁੰਨਣਾ ਸ਼ੁਰੂ ਕੀਤਾ, ਇਹਦੇ ਕੱਲੇ ਝੰਡੇ ਵਾਲੇ ਨੇ ਖਾ ਲੈਣਾ, ਉਹ ਬਾਕੀ ਦੇ ਕੀ ਖਾਣਗੇ। ਇੱਕ ਦੂਜੇ ਨੂੰ ਸੁਣਾ ਸੁਣਾ ਕੇ ਆਂਦੇ ਨੇ ਭਈ ਭੁੱਖਾ ਮਰਦਾ ਰਾਤ ਖਾਣ ਨੂੰ ਨਹੀਂ, ਘਰ ਵਿੱਚ ਕੀ ਖਵਾਊ ਇਸ ਧਾੜ ਨੂੰ, ਓਏ ਭੁੱਖ ਦੇ ਗੀਤ ਗਾਉ ਰਹੀ ਹੈ ਸੰਤੀ, ਕੋਠਿਆਂ ਤੇ ਚੜੇ ਹੋਏ ਲੋਕ ਸੁਣਾ ਸੁਣਾ ਕੇ 6ਵੇਂ ਪਾਤਸ਼ਾਹ ਨੂੰ ਜਿਵੇਂ ਮਜ਼ਾਕਾਂ ਕਰਦੇ ਨੇ। ਜਿਵੇਂ ਮਖੌਲ ਕਰਦੇ ਨੇ ਉਸ ਵੇਲੇ ਦਾ ਸੀਨ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ ਕਿ ਪੱਲੇ ਨੂੰ ਔਰ ਉਹਦੀ ਮਾਂ ਨੂੰ ਪਿੰਡ ਦੇ ਲੋਕ ਕਿਵੇਂ ਮਖੌਲ ਕਰ ਰਹੇ ਨੇ ਚੋਕ ਛੰਦ ਵਿੱਚ ਉਸ ਵੇਲੇ ਦੀ ਸਾਖੀ ਦਿੱਤੀ ਜਾ ਰਹੀ ਹੈ। ਇਸ ਇਤਿਹਾਸ ਤੇ ਖੁਸ਼ ਹੋ ਕੇ ਬਈ ਇਹ ਸਾਡੇ ਕਾਕੇ ਸਤਨਾਮ ਸਿੰਘ ਦਾ ਵੱਡਾ ਭਰਾ ਰਾਮ ਸਿੰਘ ਲੱਦੇ ਮੁੰਡਿਆ ਬਹੁਤ ਸਾਰੀ ਮਾਇਆ ਭੇਜਦਾ ਹੈ, ਮੈਂ ਧੰਨਵਾਦ ਕਰਦਾ। ਇਹ ਮਾਇਆ ਸਰਦਾਰਾ ਸਿੰਘ ਸ਼ੌਂਕੀ ਨੂੰ ਭੇਜੀ ਹੈ, ਮੈਂ ਧੰਨਵਾਦ ਕਰਦਾ। ਕਹਿੰਦਾ ਸ਼ੌਂਕੀ ਸਾਹਿਬ ਦੀ ਆਵਾਜ਼ ਬੜੀ ਮਿੱਠੀ ਹੈ। ਮੈਂ ਕਿਹਾ ਇਹਦਾ ਪਿਓ ਕਾਰਖਾਨੇ ਚ ਕੰਮ ਕਰਦਾ ਰਿਹਾ ਖੰਡ ਵਿੱਚ, ਇਹਦੀ ਮਾਂ ਖੰਡ ਖਾਂਦੀ ਰਹੀ ਹੈ, ਇਹਦੀ ਵੀ ਆਵਾਜ਼ ਮਿੱਠੀ ਹੈ। ਇਸ ਲਈ ਸੁਣੋ ਰਾਮ ਸਿੰਘ ਦਾ ਧੰਨਵਾਦ ਹੈ ਬਈ, ਕਿਵੇਂ ਪੱਲੇ ਦੀ ਮਾਤਾ ਨੂੰ ਸੇਰ ਆਟਾ ਗੁੰਨਦਿਆਂ ਵੇਖ ਕੇ ਪਿੰਡ ਦੇ ਲੋਕ ਮਖੌਲ ਕਰਦੇ ਨੇ, ਇਉਂ ਬੇਨਤੀ ਕੀਤੀ ਜਾ ਰਹੀ।
ਸੱਚ ਦਵਾਲਿਆ ਝੂਠ ਨੇ ਨਕਲੀ ਪੀਰ ਫਕੀਰ, ਵਕਤ ਗਵਾ ਪਛਤਾਊਗਾ ਸੰਤੀ ਰਾ ਦਲਬੀਰ। ਪੱਲੇ ਨੂੰ ਕਰਨ ਟਿੱਚਣਾ ਲੋਕ ਬਤਾਲੇ ਦੇ, ਕੋਠਿਆਂ ਤੇ ਚੜ ਕੇ ਵੇਖਣ ਲੋਕ ਬਤਾਲੇ ਦੇ, ਕਹਿੰਦੇ ਨੀ ਭਲਾ ਬੀਜ ਦੇ ਬੰਦੇ ਦਿਲ ਕਾਲੇ ਦੇ, ਸੱਚੇ ਨੂੰ ਮੇਣੇ ਦੇਣੇ ਜਿੰਨਾ ਨੇ ਸੁੱਖੇ ਨੇ, ਕਹਿੰਦੇ ਕਿੱਥੋਂ ਪ੍ਰਸ਼ਾਦ ਛਕਾਉਣਾ ਹੈ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ
ਉਹ ਡੰਗਦਾ ਨੀ ਆਟਾ ਰਾਤ ਖਾਣ ਨੂੰ ਦਾ ਲਈ, ਇਹਨਾਂ ਦੀ ਭੁੱਖ ਦਾ ਵੀ ਸਕਦਾ ਹੁਣ ਟਾਲ ਨਹੀਂ, ਮਾਇਆ ਦਾ ਇਹਦੇ ਘਰ ਨੂੰ ਜਾਂਦਾ ਕੋਈ ਖਾਲ ਨਹੀਂ, ਇਹਦੀ ਉਹ ਭੰਡੀ ਸਾਡਾ ਸੂਤਰ ਕਮੇ ਆਉਣਾ ਏ, ਸਿੱਖਾਂ ਦੀ ਧਾੜ ਰਾਸ਼ਨ ਕਿੱਥੋਂ ਛਕਾਉਣਾ ਏ, ਆ ਗਈ ਆ ਧਾੜ ਸਿੱਖਾਂ ਦੀ।
ਪੱਲੇ ਨੂੰ ਕਰਨ ਟਿੱਚਣਾ ਲੋਕ ਬਤਾਲੇ ਦੇ, ਕੋਠਿਆਂ ਤੇ ਚੜ ਕੇ ਵੇਖਣ ਸਾਰੇ ਉਦਾਲੇ ਦੇ, ਕਹਿੰਦੇ ਨੀ ਭਲਾ ਬੀਜ ਦੇ ਬੰਦੇ ਦਿਲ ਕਾਲੇ ਦੇ, ਸੱਚੇ ਨੂੰ ਮੇਣੇ ਦੇਣੇ ਜਿੰਨਾ ਨੇ ਸੁੱਖੇ ਨੇ, ਕਹਿੰਦੇ ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ
ਉਹ ਡੰਗਦਾ ਨੀ ਆਟਾ ਰਾਤ ਖਾਣ ਨੂੰ ਦਾਲ ਨਹੀਂ, ਇਹਨਾਂ ਦੀ ਭੁੱਖ ਦਾ ਵੀ ਸਕਦਾ ਹੁਣ ਟਾਲ ਨਹੀਂ, ਮਾਇਆ ਦਾ ਇਹਦੇ ਘਰ ਨੂੰ ਜਾਂਦਾ ਕੋਈ ਖਾਲ ਨਹੀਂ, ਇਹਦੀ ਉਹ ਭੰਡੀ ਸਾਡਾ ਸੂਤਰ ਕਮੇ ਆਉਣਾ ਏ, ਸਿੱਖਾਂ ਦੀ ਧਾੜ ਰਾਸ਼ਨ ਕਿੱਥੋਂ ਛਕਾਉਣਾ ਏ, ਆ ਗਈ ਆ ਧਾੜ ਸਿੱਖਾਂ ਦੀ।
ਕਹਿੰਦੇ ਇੱਕ ਦੂਜੇ ਨੂੰ ਕੋਈ ਦੇਵੇ ਉਧਾਰਨ, ਬੇਮੁਖ ਦਾ ਅਸਾਂ ਵੰਡਾਉਣਾ ਭੋਰਾ ਵੀ ਭਾਰਨ, ਸਾਡਾ ਰਸੂਖ ਕੋਈ ਨੀ ਇਸ ਦੇ ਯਾਰ ਨਾ, ਬੋਲਦੇ ਮਾੜੀ ਬੋਲੀ ਮੰਨਦੇ ਜੋ ਰੁੱਖੇ ਨੇ, ਕਹਿੰਦੇ ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ
ਵੇਖਾਂਗੇ ਪੀਰੇ ਸਦੇ ਰੰਗ ਕੱਜਣਗੇ, ਪੁੱਛਾਂਗੇ ਸਾਰੀਆਂ ਗੱਲਾਂ ਬਹੁਤੇ ਰੰਗ ਭੱਜਣਗੇ, ਸਰਵਰ ਦੇ ਚੇਲਿਆਂ ਅੱਗੇ ਝੂਠੇ ਉਹ ਭੱਜਣਗੇ, ਕਰਤਾ ਕੋਈ ਮੰਜੀ ਵੀ ਨਹੀਂ ਕਿੱਥੇ ਬਿਠਾਉਣਾ ਏ, ਸਿੱਖਾਂ ਦੀ ਧਾੜ ਰਾਸ਼ਨ ਕਿੱਥੋਂ ਛਕਾਉਣਾ ਏ, ਆ ਗਈ ਆ ਧਾੜ ਸਿੱਖਾਂ ਦੀ।
ਝੰਡਾ ਜਾ ਚੁੱਕੀ ਫਿਰਦਾ ਤੇ ਗੁਰੂ ਕਹਾਉਂਦਾ ਏ, ਸਖੀ ਸਰਵਰ ਨੂੰ ਛੱਡ ਕੇ ਨਾਮ ਜਪਾਉਂਦਾ ਏ, ਇਹੋ ਜਿਹਾ ਕਮਲਾ ਪੱਲਾ ਇਹਨੂੰ ਜੋ ਗਾਉਂਦਾ ਏ, ਪੈੜਾ ਰਾ ਫੜਿਆ ਇਸਨੇ ਸਾਡੇ ਮਨ ਦੁਖੇ ਨੇ, ਕਹਿੰਦੇ ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ
ਰਾਜਾਂ ਦੀਆਂ ਰੀਸਾਂ ਕਰਦਾ ਯਾਰ ਕੰਗਾਲਾਂ ਦਾ, ਮਾਲਾ ਫੜੀ ਅੱਖਾਂ ਮੀਟਦਾ ਮਗਰ ਕਮਲਾਂ ਦਾ, ਲੱਗ ਗਿਆ ਪਤਾ ਜੱਗ ਨੂੰ ਇਹਦੀਆਂ ਚਾਲਾਂ ਦਾ, ਥੋੜਾ ਚਿਰ ਰਹਿ ਗਿਆ ਇਹਦਾ ਪਾਜ ਖੁੱਲੇ ਆਉਣਾ ਏ, ਸਿੱਖਾਂ ਦੀ ਧਾੜ ਰਾਸ਼ਨ ਕਿੱਥੋਂ ਛਕਾਉਣਾ ਏ, ਆ ਗਈ ਆ ਧਾੜ ਸਿੱਖਾਂ ਦੀ।
ਭੋਲਾ ਜਾਂਗੀਰ ਇਸ ਦੇ ਪੰਜੇ ਵਿੱਚ ਜੜਿਆ ਏ, ਟੁੱਚਰ ਬਹਾਨਾ ਇਸਨੇ ਹੁੰਦਾ ਕੋਈ ਘੜਿਆ ਏ, ਵੱਧ ਗਿਆ ਏ ਜਦ ਦਾ ਇਸਨੇ ਚੰਦੂ ਨੂੰ ਫੜਿਆ ਏ, ਗਿੱਲੇ ਜਾ ਗੋਹੇ ਵਾਂਗਰ ਸਾਡੇ ਮਨ ਧੁੱਖੇ ਨੇ, ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ
ਚੁੱਗੇ ਵਿੱਚ ਸੇਰ ਕੇ ਆਟਾ ਸੰਤੀ ਪੁਕਾਰੀ ਹੈ, ਚੁੱਲੇ ਵਿੱਚ ਅਗਨੀ ਬਲਦੀ ਖਬਰੇ ਪਛਤਾਰੀ ਹੈ, ਗੌਣੀ ਹੋ ਵੀਰ ਭੁੱਖ ਦੇ ਸਮਝਣਾ ਆ ਰਹੀ ਹੈ, ਢਿੱਡੋਂ ਦਾ ਭੁੱਖਾ ਹੋਏ ਰਾਗ ਕੀ ਗਾਉਣਾ ਏ,
ਸਿੱਖਾਂ ਦੀ ਤਾੜ ਰਾਸ਼ਨ ਕਿੱਥੋਂ ਛਕਾਉਣਾ ਏ, ਆ ਗਈ ਆ ਤਾੜ ਸਿੱਖਾਂ ਦੀ।
ਨਿੱਕਾ ਦਰਵਾਜ਼ਾ ਉੱਠਾ ਵਾਲੇ ਦੇ ਯਾਰ ਦਾ, ਸਾਡੀ ਗੱਲ ਸੁਣ ਕੇ ਜਿਹੜਾ ਨਹੀਂ ਸੀ ਸਹਾਰਦਾ, ਹੋ ਜਾਏਗਾ ਨੀਵਾਂ ਸਾਥੋਂ ਜੋ ਸੀ ਫੁੰਕਾਰ ਦਾ। ਹੀਰੇ ਦੀ ਕਦਰ ਨਾ ਪਾਈ ਜਾਤ ਮਨ ਮੁੱਖੇ ਨੇ, ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ।
ਵੇਖਾਂਗੇ ਸਾਰੇ ਆਖਣਾ ਬਣਿਆ ਨਜ਼ਾਰਾ ਏ, ਪੱਲੇ ਦਾ ਪਾਜ ਉੱਗੜ ਜੂ ਹੋਣਾ ਨੇ ਤਾਰਾ ਏ, ਖੇਤੋਂ ਲਾਏ ਦੇ ਕੋਲੋਂ ਦੁਖਿਆ ਪਿੰਡ ਸਾਰਾ ਏ। ਜੋਗੀ ਗੱਲ ਅੱਗੇ ਦੱਸਦੇ ਕਾਨੂੰ ਚਿਰ ਲਾਉਣਾ ਏ, ਸਿੱਖਾਂ ਦੀ ਧਾੜ ਰਾਸ਼ਨ ਕਿੱਥੋਂ ਛਕਾਉਣਾ ਏ, ਆ ਗਈ ਆ ਤਾੜ ਸਿੱਖਾਂ ਦੀ।
ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ। ਉਹ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਬੈਠੇ ਹੋਣ, ਜਿੱਥੇ ਮੀਰੀ ਪੀਰੀ ਦੇ ਮਾਲਕ ਬੈਠੇ ਹੋਣ, ਉੱਥੇ ਕਿਸੇ ਗੱਲ ਦੀ ਤੋਟ ਕਿਵੇਂ ਆ ਸਕਦੀ ਹੈ। ਗੁਰੂ ਹੋਵੇ ਛੇਵੇਂ ਪਾਤਸ਼ਾਹ ਵਰਗਾ ਤੇ ਸਿੱਖ ਹੋਵੇ ਬਹਾਦਰ ਬਿਧੀ ਚੰਦ ਵਰਗਾ, ਗੁਰੂ ਮਾਲਵੇ ਬੈਠਾ ਹੋਵੇ ਸਿੱਖ ਮਾਝੇ ਵਿੱਚ, ਭੱਠੀ ਚ ਬੈਠਾ ਹੋਵੇ ਪੱਟੀ, ਮਹਾਰਾਜ ਛੇਵੇਂ ਪਾਤਸ਼ਾਹ ਪਾਣੀ ਦੀਆਂ ਗਾਗਰਾਂ ਮਾਲਵੇ ਚ ਆਪਣੇ ਤੇ ਪਾਉਂਦੇ ਹੋਣ, ਤੇ ਭੱਠੀ ਬਲਦੀ ਅੱਗ ਵਿੱਚ ਬਿਧੀ ਚੰਦ ਨੂੰ ਠੰਡ ਪਹੁੰਚਦੀ ਹੋਵੇ। ਇਹ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ। ਗੁਰੂ ਜੇ ਹੋਵੇ ਕਾਮਲ ਤੇ ਫਿਰ ਸਿੱਖ ਨੂੰ ਕਿਸੇ ਗੱਲ ਦੀ ਤੋਟ ਕਿਵੇਂ ਆ ਸਕਦੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਮੁਸਕਰਾਰੇ ਨੇ, ਪੱਲੇ ਦੀ ਮਾਤਾ ਪਕਾ ਕੇ ਇਹ ਗੁੰਨ ਕੇ ਆਟਾ ਜਿਸ ਵੇਲੇ ਅੰਦਰ ਧੂੜਾ ਲੈਣ ਵਾਸਤੇ ਗਈ, ਆਟੇ ਦੇ ਮੱਟ ਤੋਂ ਜਦੋਂ ਚੱਪਣ ਚੁੱਕਿਆ, ਗਿਆਨੀ ਨਰੈਣ ਸਿੰਘ ਮਜੰਗਾ ਵਾਲਾ ਕਹਿੰਦਾ ਕਿ ਆਟੇ ਵਾਲਾ ਮੱਟ ਡਕਾ ਡਕ ਭਰਿਆ ਹੋਇਆ ਸੀ। ਜਿਸ ਤੇ ਸਤਿਗੁਰੂ ਦੀ ਮਿਹਰ ਹੋਵੇ ਉਹਨੂੰ ਕਮੀ ਕਿਸੇ ਗੱਲ ਦੀ ਕਿਵੇਂ ਰਹਿ ਸਕਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਕ ਜਦੋਂ ਆਟਾ ਵੇਖਿਆ ਮੱਟ ਭਰਿਆ ਹੋਇਆ, ਉਧਰੋਂ ਸਤਿਗੁਰਾਂ ਗਿਆਨ ਦਿੱਤਾ ਭੋਲੀਏ ਵੇਖ ਲੈ ਛਕਣ ਵਾਲੇ ਕਿੰਨੇ ਕ ਨੇ, ਬਾਹਰ ਆਣ ਕੇ ਵੇਖਿਆ ਕਿ 24-25 ਸਿੱਖ ਮਹਾਰਾਜ ਦੇ ਚਾਰ ਚਫੇਰੇ ਬੈਠੇ ਨੇ। ਆਟੇ ਦੀ ਪਰਾਤ ਭਰ ਕੇ ਲਿਆਂਦੀ ਛਾਣ ਕੇ, ਆਟੇ ਨੂੰ ਗੁੰਨਿਆ, ਲੋਤ ਪਾ ਦਿੱਤੀ। ਗਿਆਨੀ ਜੀ ਲਿਖਦੇ ਨੇ ਕਿ ਜਿੰਨੀ ਕੁ ਘਰ ਦਾਲ ਸੀ ਉਹਦੇ ਚ ਹੋਰ ਪਾਣੀ ਲੂਣ ਮਿਰਚ ਹੋਰ ਛੱਡ ਦਿੱਤਾ। ਜਦੋਂ ਦਾਲ ਰਿੱਝ ਗਈ, ਪੱਲੇ ਦੀ ਮਾਤਾ ਪ੍ਰਸ਼ਾਦੇ ਪਕਾ ਰਹੀ ਹੈ, ਢੇਰ ਲੱਗ ਗਿਆ ਫੁਲਕਿਆਂ ਦਾ। ਕਹਿੰਦੀ ਬੇਟਾ ਪੱਲਿਆ, ਸਤਿਗੁਰਾਂ ਨੂੰ ਬੇਨਤੀ ਕਰੋ ਕਿ ਭੋਜਨ ਛਕਣ। ਪੱਲੇ ਨੇ ਗਲ ਵਿੱਚ ਪੱਲਾ ਪਾ ਕੇ ਆਖਿਆ, ਮਹਾਰਾਜ ਪ੍ਰਸ਼ਾਦ ਤਿਆਰ ਹੈ, ਮਾਤਾ ਜੀ ਕਹਿੰਦੇ ਨੇ। ਤੇ ਮਹਾਰਾਜ ਕਹਿੰਦੇ, ਪੱਲਿਆ ਅਸੀਂ ਤੇ ਤਾਂ ਛਕਣਾ ਪ੍ਰਸ਼ਾਦਾ ਜੇ ਤੇਰੇ ਪਿੰਡ ਦੇ ਲੋਕ ਸਾਥੋਂ ਪਹਿਲਾਂ ਛਕਣਗੇ। ਹੁਣ ਹੋਰ ਇਮਤਿਹਾਨ ਹੋਣ ਲੱਗਾ। ਪਿੰਡ ਦੇ ਲੋਕਾਂ ਇਹ ਗੱਲ ਸੁਣ ਲਈ ਤੇ ਆਪ ਵਿੱਚ ਦੀ ਰਮਜ ਲੜਾਈ ਹੈ ਭਈ ਇੰਨਾ ਕਾਟਾ ਰਾਤ ਘੱਲ ਦਿੱਤਾ ਇੰਨਾ ਆਪਣੇ ਛਕਣ ਲਈ। ਜਿਹੜੇ ਗੁਰੂ ਖਵਾਉਂਦੇ ਆ ਨਾ ਆਪਣੇ ਜੋਗਾ ਦਾਣਾ ਪਾਣੀ, ਰਾਤ ਗਰੀਬ ਸਿੱਖਾਂ ਦੇ ਘਰ ਘੱਲ ਦਿੰਦੇ ਆ। ਇੰਨਾ ਕਾਟਾ ਰਾਤ ਘੱਲਿਆ ਹੋਣਾ, ਸੁਲਾ ਮਾਰਨੀ ਆ ਉਪਰੀ ਪੱਲੇ ਨੇ, ਜੇ ਸੁਲਾ ਮਾਰੇ ਤੇ ਸਾਰੇ ਬਹਿ ਜਾਓ, ਜਿੰਨੀਆਂ ਪੱਕੀਆਂ ਪਈਆਂ ਪਹਿਲੇ ਪੂਰਤੀ ਚੁੱਕ ਲੋ। ਜਦੋਂ ਪੱਲੇ ਨੇ ਆਖਿਆ, ਪਿੰਡ ਵਾਲਿਓ ਛੇਵੇਂ ਪਾਤਸ਼ਾਹ ਦਾ ਹੁਕਮ ਹੈ ਪ੍ਰਸ਼ਾਦਾ ਛਕੋ, ਇੱਕ ਤੋਂ ਦੂਜਾ ਮੂਹਰੇ ਸਾਡੇ ਸਤਨਾਮ ਸਿੰਘ ਵਰਗਿਆਂ ਵਜਾਈਆਂ ਕੱਛਾਂ ਬਹਿ ਗਏ ਪੰਗਤ ਵਿੱਚ। ਇੱਕ ਨੂੰ ਦੂਜਾ ਕਹਿਣ ਲੈ ਵੀ ਮਿੱਤਰਾ, ਜੇ ਚਾਰ ਖਾਣੀਆਂ ਤੇ ਪੰਜ ਖਾਵੀ, ਉਹ ਜਿਹੜਾ ਆਟਾ ਪੱਕਿਆ ਪਿਆ ਪਹਿਲੇ ਪੂਰਤ ਚੁੱਕ ਲੋ। ਹੁਣ ਪੰਗਤ ਲੱਗੀ ਹੈ, ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਵਰਤਾਓ ਸਿੱਖੋ। ਸਿੱਖ ਨੇ ਪਰਦਾ ਪਾਇਆ ਪ੍ਰਸ਼ਾਦਿਆਂ ਤੇ, ਜਿਹੜਾ ਲੰਗਰ ਗੁਰੂ ਨਾਨਕ ਮਹਾਰਾਜ ਨੇ ਚੂੜਕਾਣੇ ਦੀ ਮੰਡੀ ਵਿੱਚ 20 ਰੁਪਈਆਂ ਨਾਲ ਸ਼ੁਰੂ ਕੀਤਾ ਸੀ, ਉਹਦੀ ਕੀ ਮਹਾਨਤਾ ਹੈ। ਜਰਾ ਧਿਆਨ ਨਾਲ ਸਾਖੀ ਸੁਣਨ ਦੀ ਕਿਰਪਾ ਕਰੋ। ਪ੍ਰਸ਼ਾਦਿਆਂ ਨੂੰ ਟੱਕਿਆ ਸਿੱਖ ਨੇ, ਅਰਦਾਸ ਕੀਤੀ ਟੱਕ ਪੜਦੇ ਰੱਖ ਲਾਜ, ਨਾ ਕਰੀ ਕਿਸੇ ਦੇ ਮਥਾਜ, ਮਥਾਜ ਕਰੀ ਉਹਦੇ ਜਿਹਦੇ ਨੇਤਰਾ ਚ ਲਾਜ। ਗੁਰੂ ਨਾਨਕ ਮਹਾਰਾਜ ਤੇਰਾ ਲੰਗਰ ਤਿਆਰ ਹੈ, ਤੈਨੂੰ ਭੋਗ ਲੱਗੇ, ਅਤੁੱਟ ਵਰਤੇ ਜਿਵੇਂ ਭੋਜਨ ਵਰਤਿਆ ਤੋਟ ਨਾ ਆਈ, ਜਿਵੇਂ 9 ਨਿਧਾਂ ਤੇ 12 ਸਿਧਾਂ ਵਰਤੀਆਂ। ਇਸ ਛੰਦ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ, ਸੁਣੋ।
ਉਂਡਾ ਪੌਰਾ ਦੋਸਤੀ ਇੱਕੋ ਜੈਸੀ ਗੂੰਜ, ਕੰਮੀ ਪਏ ਤਾਂ ਜਾਣੀਏ ਕੌਣ ਪੌਰਾ ਤੇ ਕੌਣ ਪੂੰਡ।
ਓ ਜੀ ਜਦ ਛੇਵੇਂ ਸਤਿਗੁਰ ਨੇ ਆਖਿਆ ਸਭ ਸੰਗਤ ਬਹਿ ਜਾਵੇ, ਅਸੀਂ ਪਿੱਛੋਂ ਖਾਵਾਂਗੇ, ਪਹਿਲਾਂ ਸਭ ਸੰਗਤ ਅੰਨ ਖਾਵੇ
ਉਹ ਸਭ ਛਕਣ ਬੈਠ ਗਏ ਸੀ ਕਹਿੰਦੇ ਹੁਣ ਨਹੀਂ ਸੰਗਿਆ ਸਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਉਹ ਜਦ ਛੇਵੇਂ ਸਤਿਗੁਰ ਨੇ ਆਖਿਆ ਸਭ ਸੰਗਤ ਬਹਿ ਜਾਵੇ ਅਸੀਂ ਪਿੱਛੋਂ ਖਾਵਾਂਗੇ ਪਹਿਲਾਂ ਸਭ ਸੰਗਤ ਅੰਨ ਖਾਵੇ
ਸਭ ਛਕਣ ਬੈਠ ਗਏ ਸੀ ਕਹਿੰਦੇ ਹੁਣ ਨਹੀਂ ਸੰਗਿਆ ਸਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਉਹ ਜੀ ਜਦ ਪੰਗਤਾਂ ਲੱਗ ਗਈਆਂ ਲੱਗੇ ਸਿੱਖ ਉਦੋਂ ਵਰਤਾਵੇ ਕਈ ਯਾਰ ਤਮਾਸ਼ੇ ਦੇ ਕਹਿੰਦੇ ਥੋੜੀ ਨਾ ਕੋਈ ਖਾਵੇ
ਅੰਨ ਪਿੱਛੋਂ ਪੁੱਜ ਗਿਆ ਬੈਠੇ ਗੁਰੂ ਪੱਲੇ ਦਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਨਾਉਣਾ ਹੁੰਦਾ ਸੀ ਅੰਦਰ ਆਟੇ ਦਾ ਮਟ ਭਰਿਆ ਨੌ ਨਿਧੀਆਂ ਵਰਤ ਗਈਆਂ ਜਿੱਥੇ ਕਦਮ ਗੁਰਾਂ ਨੇ ਧਰਿਆ
ਨਸ ਗਈ ਗਰੀਬੀ ਹੈ ਜਾਪੇ ਹਾਲਤ ਬਦਲੀ ਕਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਨਸ ਗਈ ਗਰੀਬੀ ਹੈ ਖਬਰੇ ਖੰਭ ਕਿਧਰ ਨੂੰ ਲਾ ਕੇ ਸਭ ਨਕਸ਼ੇ ਬਦਲ ਗਏ ਜਦ ਦੇ ਸਤਿਗੁਰੂ ਬਹਿ ਗਏ ਆ ਕੇ
ਬੁਲਹਾਰੇ ਸਤਿਗੁਰੂ ਜੀ ਸਤੀ ਖੁਸ਼ੀ ਖੁਸ਼ੀ ਪਵ ਧਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਤੋੜੀ ਵਿੱਚ ਦਾਲ ਤਰੀ ਉਹ ਵੀ ਨਹੀਂ ਮੁੱਕਣ ਵਿੱਚ ਆਉਂਦੀ ਫੁਲਕਿਆਂ ਦਾ ਢੇਰ ਲੱਗਾ ਕੱਲੀ ਸੰਤੋ ਰਹੀ ਪਕਾਉਂਦੀ
ਸਤਿਗੁਰੂ ਦੇ ਦਰਸ਼ਨ ਲਈ ਤਾਂ ਲੋਕਾਂ ਦੇ ਜਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਹਰੇਕ ਨੂੰ ਆਖਣ ਪੈ ਲੋ ਜੀ ਸ਼ਗੋ ਹੋਰ ਵਰਤਾਵੇ ਐ ਮੇਰ ਸਤਿਗੁਰਾਂ ਦੀ ਇੱਥੇ ਤੋੜ ਕਦੀ ਨਾ ਆਵੇ
ਅਸੀਂ ਵੀ ਸਿੱਖ ਬਣੀਏ ਅਸੀਂ ਖਾਸ ਦਿਲੀ ਹਰ ਨਰ ਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਛੇਵੇਂ ਗੁਰੂ ਸਾਹਿਬਾਂ ਦਾ ਪੱਲਾ ਫੜ ਕੇ ਤਰ ਗਿਆ ਪੱਲਾ ਪੱਲਾ ਫੜ ਕੇ ਤਰ ਗਿਆ ਪੱਲਾ ਵੱਲ ਹੋਵੇ ਸਤਿਗੁਰ ਜੇ ਬੰਦਾ ਲੱਖ ਵਰਗਾ ਹੈ ਕੱਲਾ
ਜੇ ਗੁਰੂ ਦੀ ਮੇਰ ਹੋਵੇ ਲੋਕੋ ਡੁੱਬੀ ਬੇੜੀ ਤਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਸਭ ਸੰਗਤਾਂ ਉੱਠੀਆਂ ਜਾ ਬੈਠੇ ਫੇਰ ਗੁਰੂ ਸਿੱਖ ਸਾਰੇ ਪੱਲਾ ਵਰਤਾਵਾ ਸੀ ਜਾਂਦਾ ਸਤਿਗੁਰ ਤੋਂ ਬਲਹਾਰੇ
ਜੋਗੀ ਨਾ ਤੋੜ ਰਹੂ ਤਕਲੇ ਹੋਰ ਗੁਰਾਂ ਦੇ ਦਰਦੀ ਛਕਦੀ ਪ੍ਰਸ਼ਾਦਾ ਸੀ ਖਲਕ ਤੇ ਜੈ ਜੈਕਾਰਾ ਕਰਦੀ
ਸਭ ਸੰਗਤਾਂ ਨੇ ਰੱਜ ਰੱਜ ਕੇ ਫੁਲਕੇ ਛਕੇ ਜਿਨ ਦੋ ਖਾਣੇ ਸੀ ਤਿੰਨ ਛਕੇ ਜਿਨ ਤਿੰਨ ਛਕਣੇ ਸੀ ਚਾਰ ਛਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਿੱਖਾਂ ਨੇ ਵੀ ਫੁਲਕੇ ਛਕੇ ਪੱਲੇ ਦੇ ਮਾਤਾ ਨੇ ਵੀ ਫੁਲਕੇ ਛਕੇ ਪੱਲੇ ਨੇ ਵੀ ਛਕੇ ਜਿਹੜੇ ਕੁੱਤੇ ਦਰਵਾਜੇ 'ਚ ਖੜੇ ਸੀ ਫੁਲਕੇ ਉਹਨਾਂ ਨੂੰ ਵੀ ਪਾਏ ਗਏ ਫੁਲਕੇ ਨਾ ਮੁੱਕੇ ਪਿੰਡ ਵਾਲੇ ਲੋਕ ਰੱਜ ਪੁੱਜ ਕੇ ਗਏ ਚਾਰ ਬੰਦੇ ਇੱਕ ਨੁਕਰੇ ਖਲੋਤੇ ਗੱਲਾਂ ਕਰਨ ਵੀ ਇੰਨਾ ਭੋਜਨ ਕਿੱਥੋਂ ਆਇਆ ਪੰਜ ਬੰਦੇ ਇੱਕ ਨੁਕਰੇ ਖਲੋਤੇ ਗੱਲਾਂ ਕਰਨ ਵੀ ਇੰਨਾ ਰਾਸ਼ਨ ਕਿੱਥੋਂ ਆਇਆ ਇੱਕ ਬੁੱਢਾ ਕਹਿੰਦਾ ਓਏ ਮੈਨੂੰ ਇਉਂ ਜਾਪਦਾ ਵੀ ਪੱਲੇ ਦਾ ਗੁਰੂ ਕਾਂਵਲ ਹੈ ਉਹਦੇ ਬੈਠਿਆਂ ਕਿਸੇ ਗੱਲ ਦੀ ਤੋਟ ਆ ਹੀ ਨਹੀਂ ਸਕਦੀ ਇੱਕ ਬੁੱਢਾ ਕਹਿੰਦਾ ਫਿਰ ਜੇ ਪੱਲੇ ਦਾ ਗੁਰੂ ਕਾਂਵਲ ਹੈ ਅਸੀਂ ਕਿਉਂ ਪਹਾੜਾਂ 'ਚ ਧੱਕੇ ਖਾਂਦੇ ਹਾਂ ਧੌਂਕਲ ਦਾ ਟੱਲ ਚੁੰਮਣ ਜਾਂਦੇ ਹਾਂ ਚਲੋ ਇਹਨੂੰ ਆਪਣਾ ਗੁਰੂ ਬਣਾਈਏ ਆਖੋ ਆਪਣੇ ਸਿੱਖ ਸਾਨੂੰ ਬਣਾ ਲੈ ਇੱਕ ਕਹਿੰਦਾ ਫਿਰ ਚੰਗੀ ਗੱਲ ਕਰਨ ਲਈ ਸੋਚਣਾ ਨਹੀਂ ਚਾਹੀਦਾ ਸਾਰਾ ਪਿੰਡ ਇਕੱਠਾ ਹੋਇਆ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ ਆ ਰਹੇ ਨੇ ਪਿੰਡ ਦੇ ਲੋਕ ਵੀ ਸਾਨੂੰ ਸਿੱਖ ਬਣਾ ਲਓ ਇੱਧਰ ਮਹਾਰਾਜ ਪ੍ਰਸ਼ਾਦਾ ਛਕ ਰਹੇ ਨੇ ਛਕ ਕੇ ਪ੍ਰਸ਼ਾਦਾ ਚੁਲਾ ਕਰਕੇ ਆਂਦੇ ਪੱਲਿਆ ਤੈਨੂੰ ਗੁਰੂ ਨਾਨਕ ਦੇ ਘਰ ਚੋਂ ਸਰਦਾਰੀਆਂ ਦਿੱਤੀਆਂ ਮਾਤਾ ਪੱਲੇ ਦੀ ਆਈ ਮਹਾਰਾਜ ਕੀ ਆਖਿਆ ਜੇ ਸਰਦਾਰੀਆਂ ਦਿੱਤੀਆਂ ਮੇਰੇ ਪੁੱਤ ਨੂੰ ਕਹਿੰਦੇ ਹਾਂ ਸੰਤੀ ਤੇਰੇ ਪੁੱਤ ਨੂੰ ਗੁਰੂ ਨਾਨਕ ਦੇ ਘਰ ਚੋਂ ਸਰਦਾਰੀਆਂ ਦਿੱਤੀਆਂ ਕਹਿੰਦੀ ਮਹਾਰਾਜ ਸਰਦਾਰੀ ਕਿਸ ਕੰਮ ਜੇ ਸਾਡੀ ਵੱਲ ਨਾ ਤੁਰੀ ਨਾ ਮੇਰੇ ਮੁੰਡੇ ਨੂੰ ਸਾਗ ਕਿਨੇ ਕਰਾਉਣਾ ਤੇ ਨਾ ਕਿਸੇ ਹੋਣ ਦੇਣਾ ਸਰਦਾਰੀ ਕਿਸ ਕੰਮ ਜਿਹੜੇ ਮਹਾਰਾਜ ਨਾਲ ਸੇਵਕ ਆਏ ਸੀ ਉਹਨਾਂ ਚੋਂ ਇੱਕ ਉੱਠ ਕੇ ਕਹਿਣ ਲੱਗਾ ਜੇ ਮਹਾਰਾਜ ਤੁਹਾਡਾ ਹੁਕਮ ਹੋਏ ਤੇ ਆਪਣੀ ਲੜਕੀ ਦਾ ਮੈਂ ਰਿਸ਼ਤਾ ਕਰਦਾ ਇਸ ਤੁਹਾਡੇ ਭਗਤ ਪੱਲੇ ਨੂੰ ਮਹਾਰਾਜ ਕਹਿੰਦੇ ਲਿਆਓ ਫਿਰ ਚਾਰ ਛੁਹਾਰੇ ਹੁਣ ਛੁਹਾਰਾ ਪਾ ਕੇ ਹੀ ਚੱਲਦੇ ਆ ਪੱਲੇ ਦਾ ਇਸ਼ਨਾਨ ਕਰਾਇਆ ਗਿਆ ਜਦੋਂ ਉਹਨੂੰ ਪਿੰਡ ਦੇ ਲੋਕ ਆਏ ਇਕੱਠੇ ਹੋ ਕੇ ਤੇ ਪੱਲੇ ਦਾ ਸਗਨ ਪੈਣ ਡਿਆ ਮਹਾਰਾਜ ਛੇਵੇਂ ਪਾਤਸ਼ਾਹ ਆਪਣੀ ਹੱਥੀ ਪੱਲੇ ਨੂੰ ਛੁਹਾਰਾ ਲਾਉਣ ਡਏ ਸਾਰੀ ਰੌਣਕ ਕਿਵੇਂ ਹੋਈ ਪਿੰਡ ਦੇ ਲੋਕ ਕਿਵੇਂ ਆਏ ਮਹਾਰਾਜ ਨੇ ਵਰ ਕਿਵੇਂ ਦਿੱਤੇ ਇਸ ਆਖਰੀ ਛੰਦ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੀਏ
ਪੈਰ ਪਿਛਾਕ ਫਿਰੇ ਵਿੱਚ ਗਲੀਆਂ ਵਾਂਗ ਰੁਪਈਏ ਬੱਗੇ ਖੋਟਾ ਤੂੰ ਪਰਖਿਆ ਜੈਸੇ ਜਦ ਪਵੇ ਸਰਾਫਾ ਅੱਗੇ।
ਓ ਜੀ ਸੰਗਤ ਸਾਰੀ ਛਗ ਗਈ ਵਧ ਗਏ ਪ੍ਰਸ਼ਾਦੇ, ਸਾਰੇ ਨਗਰ ਨਿਵਾਸੀਆਂ ਰੱਜ ਰੱਜ ਕੇ ਖਾਦੇ।
ਓ ਬਾਰਿਸ਼ ਹੋ ਗਈ ਮੇਰੀ ਵੀਖਰੀਆਂ ਗੁਲਜ਼ਾਰਾਂ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਅਰਸ਼ਾਂ ਵਿੱਚੋਂ ਦਿਉਤਿਆਂ ਸੀ ਫੁੱਲ ਵਰਾਏ, ਕਿਉਂਕਿ ਪੁੱਤਰ ਗੰਗਾ ਦੇ ਸੀ ਇੱਥੇ ਆਏ।
ਜੋ ਹਰ ਇੱਕ ਦੇ ਦਿਲ ਦੀਆਂ ਬੁਝ ਲੈਂਦੇ ਤਾਰਾਂ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਜਿਹੜੇ ਜਾਂਦੇ ਵੇਖ ਕੇ ਸਭ ਸਿਫਤਾਂ ਕਰਦੇ, ਤੌਰ ਬਦਲ ਗਏ ਜਾਪ ਦੇ ਪੱਲੇ ਦੇ ਘਰਦੇ।
ਮਾਇਆ ਮੋਣੀ ਵਸਤਰੀ ਵੇਖੀ ਨਰ ਨਾਰਾ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਇਹ ਕੋਈ ਯਾਰਾ ਪੀਰ ਹੈ ਸਭ ਲੋਕੀ ਕਹਿੰਦੇ, ਤਦੇ ਹੀ ਮਾਲਕ ਤਖਤ ਦੇ ਇਹਦੇ ਚਰਨੀ ਢਹਿੰਦੇ।
ਤੋਬਾ ਕੀਤੀ ਜਿਨ੍ਹਾਂ ਤੋਂ ਸੀ ਵਿਸ਼ੇ ਵਕਾਰਾਂ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਬਣ ਜਾਈਏ ਸਿੱਖ ਇਸ ਦੇ ਕਹਿ ਇੱਕ ਨੂੰ ਦੂਜਾ, ਧੌਂਕਣ ਜਾਣਾ ਛੱਡ ਕੇ ਕਰੋ ਇਸ ਦੀ ਪੂਜਾ।
ਨੇਕ ਮਤੇਲੀ ਸੋਚਿਆ ਦਿਲ ਦੇ ਸਰਦਾਰਾਂ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਖੁਸ਼ੀ ਵਿੱਚ ਪੱਲੇ ਨੂੰ ਸਤਿਗੁਰ ਦੇ ਚੇਲੇ, ਸਮਾਂ ਆਊ ਤੇ ਲੱਗਣਗੇ ਇਸ ਥਾਂ ਤੇ ਮੇਲੇ।
ਮੀਰੀ ਪੀਰੀ ਵਾਲੀਆਂ ਹੱਸਣ ਸਰਕਾਰਾਂ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਖੁਸ਼ੀ ਦੇ ਬਾਗ ਤੇ ਆ ਗੂੰਜੇ ਭੌਰੇ, ਗਿੱਧਾ ਪਾਇਆ ਅਰਸ਼ ਤੇ ਪਰੀਆਂ ਨੇ ਖੋਰੇ।
ਸੱਚੇ ਦਿਲ ਦੇ ਭਗਤ ਨੂੰ ਨਹੀਂ ਆਉਂਦੀਆਂ ਹਾਰਾਂ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਸੀ ਫੱਗਣ ਦੀ ਪੰਦਰਵੀਂ ਤੇ ਰੁੱਤ ਬਸੰਤੀ, ਧੰਨ ਭਾਗ ਮੈਂ ਤਰ ਗਈ ਆਖੇ ਮਾਂ ਸੰਤੀ।
ਕਾਲ ਪੁੱਜੇ ਕਰ ਬਿਦਰ ਦੇ ਸੀ ਮੋੜ ਮਹਾਰਾ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਦਰਸ਼ਨ ਕਰਨ ਨੂੰ ਬੁੱਢੇ ਤੇ ਨੱਢੇ, ਰਾਜਿਆਂ ਨਾਈਆਂ ਜਿਨ੍ਹਾਂ ਦੇ ਖਤ ਤਾਜੇ ਕੱਢੇ।
ਤਾਈਓ ਲਿਖ ਕੇ ਦੱਸੀਆਂ ਜੋਗੀ ਨੇ ਵਾਰਾਂ ਵਿੱਚ ਬਤਾਲੇ ਹੋ ਰਹੀਆਂ ਸੀ ਜੈ ਜੈਕਾਰਾਂ।
ਅੱਜ ਪੱਲੇ ਦੀ ਔਲਾਦ ਵਿੱਚ ਬੜੇ ਵੱਡੇ ਅਫਸਰ ਨੇ, ਸਰਕਾਰੀ ਖਜ਼ਾਨਿਆਂ ਚੋਂ ਪੈਨਸ਼ਨਾਂ ਰਾਹੀਂ ਤਨਖਾਹਾਂ ਰਾਹੀਂ ਜਿੰਨਾ ਪੈਸਾ ਹਰ ਮਹੀਨੇ ਬਤਾਲੇ ਪਿੰਡ ਆਉਂਦਾ ਹੈ, ਸ਼ਾਇਦ ਪੰਜਾਬ ਦੇ ਹੋਰ ਕਿਸੇ ਪਿੰਡ ਵਿੱਚ ਨਾ ਆਉਂਦਾ ਹੋਵੇ। ਉਦੋਂ ਤੋਂ ਲੈ ਕੇ ਅੱਜ ਤੱਕ ਫੱਗਣ ਦੀ 15 ਤੇ 16 ਨੂੰ ਦੀਵਾਨ ਲੱਗਦਾ ਹੈ, ਬੜੇ ਲੋਕ ਯਾਤਰਾ ਕਰਨ ਆਉਂਦੇ ਨੇ, ਬੜਾ ਭਾਰਾ ਲੰਗਰ ਵਰਤਦਾ ਹੈ। ਇਹ ਸਾਰਾ ਪ੍ਰੋਗਰਾਮ ਟੈਕਸਲਾ ਟੀਵੀ ਦੀ ਤਰਫੋਂ ਸਰਬ ਸਾਂਝੀ ਗੁਰਬਾਣੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ। ਇੱਕ ਗੱਲ ਯਾਦ ਰੱਖਣ ਵਾਲੀ ਹੈ ਬਈ, ਜਿਹੜੇ ਸੱਜਣ ਸਾਨੂੰ ਚਿੱਠੀਆਂ ਲਿਖਦੇ ਨੇ ਉਹ ਐਡਰੈਸ ਨੋਟ ਕਰ ਲਓ, ਸਰਬ ਸਾਂਝੀ ਗੁਰਬਾਣੀ 3 ਮਸਜਿਦ ਰੋਡ ਜੰਗਪੁਰਾ ਪੋਗਲ ਨਵੀਂ ਦਿੱਲੀ, ਇਹ ਐਡਰੈਸ ਹੈ। ਸਾਨੂੰ ਚਿੱਠੀਆਂ ਲਿਖਣ ਦੀ ਬਜਾਏ, ਸਾਡੇ ਕੋਲੋਂ ਕੈਸਟਾਂ ਮੰਗਣ ਦੀ ਬਜਾਏ, ਇਸ ਐਡਰੈਸ ਤੇ ਚਿੱਠੀ ਲਿਖੋ ਤੇ ਜਿਹੜੀ ਤੁਹਾਨੂੰ ਸਾਡੀ ਕੈਸਟ ਚਾਹੀਦੀ ਹੈ ਉਹਦੀ ਸਿਫਾਰਿਸ਼ ਕਰੋ, ਤਾਂ ਕਿ ਤੁਹਾਨੂੰ ਉਹ ਛੇਤੀ ਕੈਸਟਾਂ ਮਿਲ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।